ਵਾਹਿਗੁਰੂ ਹੁਕਮਾਏ ਉਚਾਰੇ ਦੁਆ ਕਰ ਜੋਰ ਕਰੋ ਚਰਨਾਂਤਰ ਜਾਣ ਸਦਾ ਗੁਰ ਕੋ ਬਲਿਹਾਰੇ ਖਾਨ ਸੁਣੇ ਉਪਮਾ ਗੁਰ ਕੀ ਗੁਰਮੂਰਤ ਧਿਆਨ ਦੇ ਮੈਂ ਧਾਰੀ ਵਾਹਿਗੁਰੂ ਗੁਰੂ ਨਾਨਕ ਸਾਹਿਬ ਸੇਵਕ ਚਰਨ ਗਈ ਦਰਬਾਰੀ
ਵਾਹਿਗੁਰੂ ਸਾਹਿਬ ਜੀਓ ਦੁੰਬੇ ਚਾਰਨ ਤੁਮਰੇ ਤਿਆਗੇ ਖੋਜ ਲਿਹੋ ਮਨ ਮੈਂ ਅਵੇ ਆਗੇ ਮੋਰ ਭਰੋਸਾ ਸ਼ੋਰ ਬਹੋਰੇ ਮਾਲ ਸੰਭਾਲ ਹੋ ਵਿਪਨ ਢੰਡੋਰੀ ਦੁੰਬੇ ਚਾਰਨ ਤੁਮਰੇ ਤਿਆਗੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਚੱਲ ਰਹੀ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਸ਼ਮੀਰ ਦੇ ਇਲਾਕੇ ਵਿੱਚ ਪਹੁੰਚੇ ਨੇ ਔਰ ਇੱਥੇ ਕਸ਼ਮੀਰ ਦੇ ਵਿੱਚ ਇੱਕ ਪਿੰਡ ਹੈ ਜਿਸ ਵੇਲੇ ਅਨੰਤਨਾਗ ਤੋਂ ਪਹਿਲਗਾਮ ਜਾਈਏ ਤਾਂ ਰਸਤੇ ਵਿੱਚ 10 ਮੀਲ ਦੇ ਉੱਤੇ ਇੱਕ ਮੱਟਣ ਪਿੰਡ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਪਹੁੰਚੇ ਨੇ। ਇੱਕ ਦੁੰਬਿਆਂ ਦੇ ਚਾਰਨ ਵਾਲਾ ਅਜਾਲੀ ਸਤਿਗੁਰੂ ਨੂੰ ਦੇਖ ਕੇ ਬਹੁਤ ਭੈੜੇ ਵਚਨ ਬੋਲਿਆ, ਤੁਸੀਂ ਚੋਰ ਹੋ, ਠੱਗ ਹੋ, ਡਾਕੂ ਹੋ। ਸਤਿਗੁਰੂ ਮਹਾਰਾਜ ਕਹਿੰਦੇ ਜਾ ਕੇ ਆਪਣੇ ਦੁੰਬੇ ਸਾਂਭ। ਜਦੋਂ ਵੇਖਿਆ ਤੇ ਉਹ ਸਾਰੇ ਮਰੇ ਪਏ, ਫਿਰ ਗੁਰੂ ਨਾਨਕ ਸਾਹਿਬ ਦੀ ਸ਼ਰਨੀ ਪਿਆ, ਮਾਫ਼ੀ ਮੰਗੀ, ਮੈਂ ਗਲਤੀ ਕੀਤੀ ਹੈ, ਤੁਹਾਡੇ ਸੰਤ ਲੋਕਾਂ ਦਾ ਦਿਲ ਜਿਹੜਾ ਸੀ ਮੈਂ ਦਿਖਾਇਆ, ਆਪ ਕਿਰਪਾ ਕਰੋ। ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਚੰਗਾ ਵਾਹਿਗੁਰੂ ਕਹਿ ਕੇ ਤੇ ਇਹ ਜਿਉਂਦੇ ਹੋ ਜਾਣਗੇ, ਜਾ ਕੇ ਜਿਉਂਦੇ ਕਰ ਲੈ। ਉਹ ਜਿਉਂਦੇ ਹੋ ਗਏ, ਗੁਰੂ ਨਾਨਕ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਸਤਿਗੁਰਾਂ ਦੇ ਪਾਸ ਹੀ ਬੈਠ ਗਿਆ, ਰਾਤ ਨੂੰ ਵੀ ਵਾਪਸ ਨਹੀਂ ਗਿਆ। ਇਹ ਦੁੰਬਿਆਂ ਦੇ ਮਾਲਕ ਜਦੋਂ ਟੋਲਦੇ ਟੋਲਦੇ ਇੱਥੇ ਆਏ, ਉਹਨਾਂ ਨੇ ਕਿਹਾ ਮੂਰਖਾ ਤੂੰ ਇੱਥੇ ਬੈਠਾ, ਸਾਡੇ ਦੁੰਬੇ ਕਿੱਥੇ ਹੈ? ਤਾਂ ਅਗਲਾ ਜੋ ਇਤਿਹਾਸ ਆ ਪਿਆਰ ਦੇ ਨਾਲ ਸਰਵਣ ਕਰੋ।
ਦੁੰਬੇ ਚਾਰਨਾ ਤੁਮਰੇ ਤਿਆਗੇ,
ਅੱਜ ਤੋਂ ਜਿਹੜੇ ਤੁਹਾਡੇ ਦੁੰਬੇ ਸੀ ਨਾ ਤੇ ਭੇਡੂ ਚਾਰਨੇ ਮੈਂ ਛੱਡ ਦਿੱਤੇ।
ਖੋਜ ਲਿਓ ਮਨ ਮੈਂ ਅਵੇ ਆਗੇ,
ਜੰਗਲ ਦੇ ਜਾ ਕੇ ਚੰਗੀ ਤਰ੍ਹਾਂ ਤੁਸੀਂ ਨਾ ਦੁੰਬਿਆਂ ਦੇ ਤਾਂ ਹੀ ਭਾਲ ਲਓ।
ਮੋਰ ਭਰੋਸਾ ਸ਼ੋਰ ਬਹੋਰੀ,
ਮੇਰਾ ਜਿਹੜਾ ਭਰੋਸਾ ਹੈ ਤੇ ਉਹਨੂੰ ਛੱਡ ਕੇ
ਮਾਲ ਸੰਭਾਲੋ ਵਿਪਨ ਢੰਡੋਰੀ,
ਤੇ ਆਪਣਾ ਜਿਹੜਾ ਇਹ ਸਾਰਾ ਮਾਲ ਹੈ ਤੇ ਇਸ ਨੂੰ ਸੰਭਾਲ ਲਓ ਜੰਗਲ ਦੇ ਖੋਜ ਕੇ।
ਮਾਲ ਸਰਬ ਸੁਣੇ ਬਿਸਮਾਲੇ,
ਸਾਰੇ ਦਾ ਸੰਗ ਜਿਹੜੇ ਮਨੁੱਖ ਸੀ ਸੁਣ ਕੇ ਇਸ ਦੀਆਂ ਗੱਲਾਂ ਹੈਰਾਨ ਹੋ ਗਏ।
ਸਾਜਬਰ ਤਾਂ ਜਬੇ ਮਨ ਜਾਣੇ,
ਤੇ ਜਿਸ ਵੇਲੇ ਸੱਚਾ ਪ੍ਰਸੰਗ ਆਪਣੇ ਮਨ ਦੇ ਜਾਣਨਾ ਕੀਤਾ,
ਗੁਰਪਦ ਬੰਧਨ ਕੀਨੀ ਸਭੀ,
ਸਾਰਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ,
ਜੋ ਬਹੁਤ ਵਿਪਨ ਕੋ ਤਬਹੀ,
ਜਾ ਕੇ ਇਹਨਾਂ ਨੇ ਸਭ ਸੰਗ ਜੀ ਜੰਗਲ ਦੇ ਵਿੱਚ ਭਾਲ ਕੀਤੇ।
ਦੁੰਬੇ ਲੈ ਨਗਰੀ ਮੈਂ ਆਏ,
ਇਹ ਸਾਰੇ ਜਿਹੜੇ ਦੁੰਬੇ ਸੀ ਤੇ ਇਹਨਾਂ ਨੂੰ ਸਾਂਭ ਕੇ ਲੈ ਕੇ ਆਪਣੇ ਨਗਰ ਵਿੱਚ ਆ ਗਏ।
ਜਸ ਪੁਰਖਾ ਤਾਂ ਬੜੋ ਮਹਾਏ,
ਸਤਿਗੁਰੂ ਮਹਾਰਾਜ ਜੀ ਦਾ ਬੜਾ ਭਾਰੀ ਉਸ ਵੇਲੇ ਜਸ ਵਧਣਾ ਕੀਤਾ,
ਸਭੀ ਲੋਕ ਮਿਲਣ ਚਰਨੀ ਲਾਗੇ,
ਸਾਰੇ ਉਸਨੇ ਲੋਕੀ ਸੀ ਮਿਲ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨੀ ਲੱਗੇ,
ਭੇਟਾ ਧਰਿਆ ਪਾਏ ਲਿਆਗੇ,
ਸਤਸੰਗ ਜੀ ਭੇਟਾ ਲਿਆ ਕੇ ਤੇ ਭੇਟਾ ਦੇ ਰੂਪ ਦੇ ਅੰਦਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਅੱਗੇ ਰੱਖਦੇ ਨੇ।
ਤੁਸੀਂ ਹੁਣ ਸਿੰਘ ਗੁਰ ਕੀ ਲਾਗੀ,
ਸਤਿਗੁਰੂ ਮਹਾਰਾਜ ਜੀ ਦੇ ਨਾਂ ਦੇ ਉੱਤੇ ਬੜੀ ਭਾਰੀ ਪ੍ਰਸੰਨਤਾ ਹੋਣ ਲੱਗੀ,
ਲੱਗੇ ਬਡਭਾਗੀ,
ਵੱਡਿਆਂ ਭਾਗਾਂ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਚਰਨਾਂਤ ਜਿਹੜਾ ਸੀ ਉਹ ਲੈਣ ਲੱਗੇ,
ਸਤਿਗੁਰ ਕੋ ਸਿਮਰਨ ਮੁਖ ਕਰਹੀ,
ਸਤਿਗੁਰੂ ਮਹਾਰਾਜ ਜੀ ਦਾ ਦਿੱਤਾ ਹੋਇਆ ਸਤਸੰਗ ਜੀ ਨਾਮ ਉਸਦਾ ਮੁਖੋਂ ਸਿਮਰਨ ਕਰਦੇ ਨੇ,
ਸਰਬਕਾਰ ਦੇ ਪਰ ਹਰਹੀ,
ਸਾਰੇ ਆਪਣੇ ਮਨ ਦੇ ਵਿਕਾਰਾਂ ਦੇ ਤਾਂ ਮੇਟ ਰਹੇ ਨੇ,
ਗੁਰਮੇ ਗਮਨੇ ਪੁਨ ਗੁਣ ਖਾਲੀ,
ਫਿਰ ਇਹਨਾਂ ਦੇ ਬੇਨਤੀ ਬੇਨਤੀ ਕਰਨ ਤੋਂ ਨਗਰ ਵਿਚ ਗੁਰੂ ਨਾਨਕ ਦੇਵ ਮਹਾਰਾਜ ਜੀ ਗੁਣਾਂ ਦੀ ਖਾਨ ਗਏ।
ਧਰਮਸਾਲੇ ਕਰਚੀ ਮਹਾਨੀ,
ਸਤਿਗੁਰੂ ਮਹਾਰਾਜ ਜੀ ਦੇ ਕਹਿਣ ਤੋਂ ਉੱਥੇ ਇੱਕ ਧਰਮਸਾਲਾ ਸੁੰਦਰ ਜਿਹੜੀ ਜਿੱਥੋਂ ਧਰਮ ਦੀ ਰੋਸ਼ਨੀ ਮਿਲੇ ਉਹ ਬਣਾਉਣਾ ਕੀਤੇ।
ਰਾਮਦਾਨ ਇਸ਼ਨਾਨ ਦਰਾਇਓ,
ਸਤਿਗੁਰੂ ਮਹਾਰਾਜ ਜੀ ਕਹਿੰਦੇ ਸਵੇਰੇ ਉੱਠ ਕੇ ਇਸ਼ਨਾਨ ਕਰਨਾ, ਨਾਮ ਜਪਣਾ ਹੈ, ਧਰਮ ਦੀ ਕਰਦੇ ਚੋਂ ਦਾਨ ਕਰਨਾ ਹੈ, ਦ੍ਰਿੜ ਕਰਵਾਉਣਾ ਕੀਤਾ।
ਸਿੱਖੀ ਮਗਤ ਸੀ ਦੇਸ਼ ਚਲਾਇਓ,
ਸਿੱਖੀ ਦਾ ਜਿਹੜਾ ਰਸਤਾ ਸੀ ਉਸ ਦੇਸ਼ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤੋਰਨਾ ਕੀਤਾ।
ਮਹਿਮਾਪੁਰ ਮੈਂ ਬਦੀ ਅਪਾਰਾ,
ਇਸ ਮੱਟਣ ਨਗਰ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬੜੀ ਭਾਰੀ ਮਹਿਮਾ ਵੱਧ ਗਈ।
ਲਿਖੇ ਸ਼ਬਦ ਗੁਰ ਕਰੇ ਉਚਾਰਾ,
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਬਾਣੀ ਦੇ ਸ਼ਬਦ ਲੈ ਕੇ ਤੇ ਉਹਨਾਂ ਦਾ ਪਾਠ ਕਰਦੇ ਨੇ।
ਬੜੇ ਪ੍ਰੀਤ ਸੋ ਕੀਰਤ ਕਰਹੀ,
ਬੜੀ ਪ੍ਰੀਤੀ ਦੇ ਨਾਲ ਇਹਨਾਂ ਸ਼ਬਦਾਂ ਨੂੰ ਪੜ੍ਹਦੇ ਆ ਤੇ ਸਤਿਗੁਰੂ ਮਹਾਰਾਜ ਜੀ ਦੀ ਮਹਿਮਾ ਕਰਦੇ ਆ।
ਸ੍ਰੀ ਨਾਨਕ ਮੈਂ ਸ਼ਰਧਾ ਧਰਹੀ,
ਸਾਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੰਦਰ ਸ਼ਰਧਾ ਧਾਰਨ ਕਰ ਰਹੇ ਨੇ।
ਮੈਂ ਇੱਕ ਪੰਡਿਤ ਰਹਿਤ ਸੁਜਾਨਾ,
ਉੱਥੇ ਸਤਸੰਗ ਜੀ ਇੱਕ ਵਿਦਵਾਨ ਸੀ, ਪੰਡਿਤ ਬੜਾ ਸਿਆਣਾ ਸੀ, ਵਿਦਿਆ ਦੇ ਚਰਨ ਦਾ ਤੇ ਚਾਰ ਸਪੇਰੇ ਉਹ ਵਿਚਰਦਾ ਵੀ ਸੀ।
ਵਿਦਿਆ ਮੈਂ ਨਿਧਾਨਾ,
ਤੇ ਸਾਰੇ ਸ਼ਾਸਤਰਾਂ ਤੇ ਵੇਦਾਂ ਤੇ ਪੁਰਾਣਾਂ ਦੀ ਵਿਦਿਆ ਦੇ ਵਿੱਚ ਬਹੁਤ ਹੀ ਚਤਰ ਸੀ।
ਸ੍ਰੀ ਨਾਨਕ ਮਹਿਮਾ ਤਿਨ ਸੁਣੀ,
ਇਸਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਹਿਮਾ ਜਿਹੜੀ ਸੀ ਸੁਣਨਾ ਕੀਤੇ।
ਦਰਸ਼ਨ ਕਰੋ ਹਿਰਦੇ ਅਸ ਗੁਨੀ,
ਇਸ ਤਰ੍ਹਾਂ ਆਪਣੇ ਮਨ ਦੇ ਵਿੱਚ ਵਿਚਾਰ ਰਿਹਾ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰੀਏ।
ਪੁਸਤਕ ਲਵੇ ਉਸਤ ਦਿਨ ਦੋ,
ਕਹਿੰਦੇ ਨੇ ਕਿ ਦੋ ਉੱਠ ਜਿਹੜੇ ਸੀ ਇਹਨੇ ਆਪਣੇ ਗ੍ਰੰਥਾਂ ਦੇ ਲੱਦੇ ਹੋਏ ਸਨ।
ਅੰਮ੍ਰਿਤ ਸੰਗ ਰਹਿਤ ਹੈ ਸੋ,
ਜਿੱਧਰ ਵੀ ਜਾਂਦਾ ਸੀ ਇਹ ਪ੍ਰਚਾਰ ਵਾਸਤੇ ਚਰਚਾ ਕਰਨ ਵਾਸਤੇ ਨਾਲ ਹੀ ਇਸਦੇ ਰਹਿੰਦੇ ਸੀ।
ਸਾਲਗ੍ਰਾਮ ਗਲੇ ਮੈਂ ਪਾਵਾ,
ਤੇ ਸਾਲਗ੍ਰਾਮ ਪੱਥਰ ਨੂੰ ਕਹਿੰਦੇ ਜਿਹਨੂੰ ਇਹ ਠਾਕਰ ਕਹਿੰਦੇ ਆਪਣੇ ਗਲ ਦੇ ਵਿੱਚ ਪਾਇਆ ਹੋਇਆ ਸੀ।
ਮੈਂ ਦਰਵਾਜ਼ੀ ਤਿਲਕ ਲਗਾਵਾ,
ਆਪਣੇ ਸਰੀਰ ਦੇ ਅੰਦਰ 12 ਤਿਲਕ ਜਿਹੜੇ ਇਸਨੇ ਲਾਏ ਹੋਏ ਸੀ ਹਿੰਦੂ ਮਤ ਅਨੁਸਾਰ।
ਮੈਂ ਬੈਠੇ ਬੇਦੀ ਕੁਲ ਦੀਪਾ,
ਜਿੱਥੇ ਬੇਦੀਆਂ ਦੇ ਕੁਲ ਦੇ ਦੀਵਾ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਸਨ।
ਉਹ ਪੰਡਿਤ ਚਲੇ ਆਏ ਸਮੀਪਾ,
ਤੇ ਉਹ ਜਿਹੜਾ ਸਤਸੰਗ ਜੀ ਵਿਦਵਾਨ ਸੀ ਇਸਦਾ ਨਾਮ ਸੀ ਬ੍ਰਹਮਦਾਸ ਕੋਟੜਾ, ਇਹ ਗੁਰੂ ਨਾਨਕ ਸਾਹਿਬ ਦੇ ਬਾਅਦ ਚੱਲ ਕੇ ਆਇਆ।
ਬੈਠੋ ਰਾਮ ਰਾਮ ਕੋ ਕਰਕੇ,
ਇਸ ਤਰ੍ਹਾਂ ਰਾਮ ਰਾਮ ਉਚਾਰ ਕੇ ਸਤਿਗੁਰੂ ਮਹਾਰਾਜ ਜੀ ਦੇ ਪਾਸ ਬੈਠ ਗਿਆ।
ਵਿਦਿਆ ਗਰਬ ਰਹੋ ਔਰ ਭਰਕੇ,
ਜੋ ਬ੍ਰਹਮ ਵਿਦਿਆ ਦਾ ਹੰਕਾਰ ਸੀ ਆਪਣੇ ਮਨ ਦੇ ਵਿੱਚ ਬਹੁਤ ਹੀ ਭਰ ਕੇ ਰਿਹਾ।
ਬੋਲੋ ਬੋਲੋ ਬਚਨ ਦੁਰਾਸਾ,
ਇਹ ਸਤਸੰਗ ਜੀ ਬੜੇ ਤੇ ਖੋਟੇ ਢੰਗ ਦੇ ਨਾਲ ਇਹ ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬੋਲਿਆ।
ਅੰਤ ਹੋਏ ਤੋਂ ਖਾਵਤ ਮਾਸਾ,
ਇਹਨੂੰ ਸਤਸੰਗ ਜੀ ਭਰਮ ਪੈ ਗਿਆ ਕਿਉਂਕਿ ਕਸ਼ਮੀਰ ਦੇ ਇਲਾਕੇ ਚ ਠੰਡ ਹੁੰਦੀ ਹੈ ਤੇ ਸਨੋਅ ਪੈਂਦੀ ਹੈ, ਤੇ ਗੁਰੂ ਨਾਨਕ ਸਾਹਿਬ ਨੇ ਆਪਣੇ ਸਰੀਰ ਦੇ ਉੱਤੇ ਸਤਸੰਗ ਜੀ ਪਸ਼ਤੈਨ ਪਹਿਨੇ ਹੋਏ ਸੀ, ਭਾਵ ਕਿ ਚਮੜੇ ਦੀ ਚਾਦਰ, ਉਹਦੇ ਉੱਤੇ ਵਾਲ ਸਨ, ਤੇ ਔਰ ਗੁਰੂ ਨਾਨਕ ਸਾਹਿਬ ਨੂੰ ਉੱਥੋਂ ਦੇਖ ਕੇ ਇਹਨੂੰ ਭਰਮ ਪੈਦਾ ਹੋ ਗਿਆ ਤੇ ਕਹਿੰਦਾ ਤੁਸੀਂ ਤਾਂ ਮਾਰ ਕੇ ਜੀਵਾਂ ਨੂੰ ਮਾਸ ਖਾਂਦੇ ਹੋ,
ਜੋ ਤਾਨੇ ਉੱਪਰ ਚਰਮ ਲੀਨਾ,
ਤੁਸੀਂ ਆਪਣੇ ਸਰੀਰ ਦੇ ਉੱਤੇ ਚਮੜਾ ਕਿਉਂ ਪਹਿਨੇ ਆ, ਕਿਉਂਕਿ ਸਰਦੀ ਦੀ ਰੁੱਤ ਸੀ, ਗੁਰੂ ਨਾਨਕ ਸਾਹਿਬ ਨੇ ਉਹ ਚਮੜੇ ਦੀ ਚਾਦਰ ਉੱਤੇ ਲਈ ਹੋਈ ਸੀ।
ਇਹ ਤੂੰ ਕਰਮ ਪਰ ਜੈ ਕੀਨਾ,
ਕਹਿੰਦਾ ਇਹ ਜਿਹੜਾ ਤੁਸੀਂ ਕਰਮ ਹੈ ਬਹੁਤ ਹੀ ਉਲਟਾ ਕੀਤਾ।
ਗੁਰ ਉੱਪਰ ਤਬ ਥੀ ਪੁਸਤੈਨ,
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉੱਤੇ ਸਤਸੰਗ ਜੀ ਬੁਰਦਾਰ ਤੇ ਚਾਦਰ ਸੀ ਚਮੜੇ ਦੀ, ਜਿਸ ਤਰ੍ਹਾਂ ਅੱਜ ਕੱਲ ਭੂਰੇ ਹੁੰਦੇ ਬੁਰਦਾਰ।
ਗੁਰ ਪੰਡਿਤ ਕੇ ਬਚਨ ਪ੍ਰਵੀਨ,
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਅੰਤਰਜਾਮੀ ਜੀ ਨੇ ਇਸ ਦੇ ਬਚਨ ਸੁਣ ਕੇ
ਸਿੱਖਿਆ ਦੇਣ ਹੇਤੇ ਸੰਗਾ,
ਇਸ ਨੂੰ ਸਤਸੰਗ ਜੀ ਚੰਗੀ ਸਿੱਖਿਆ ਦੇਣ ਵਾਸਤੇ ਮਨ ਵਿੱਚ ਬੜਾ ਵਿਦਿਆ ਦਾ ਹੰਕਾਰ ਸੀ।
ਜਦੋਂ ਸ਼ਬਦ ਸੋ ਪ੍ਰੇਮ ਅਮੰਗਾ,
ਬੜੇ ਪ੍ਰੇਮ ਤੇ ਉਤਸ਼ਾਹ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ।
ਸ੍ਰੀ ਮੁਖ ਵਾਕ ਸਲੋਕ ਮਹੱਲਾ ਪਹਿਲਾ, ਪੜਪੜ ਗੱਡੀ ਲੱਦੀ ਹੈ।
ਸ੍ਰੀ ਆਸਾ ਜੀ ਦੀ ਵਾਰ ਦੇ ਅੰਦਰ ਇਹ ਸਲੋਕ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ। ਮਹਾਰਾਜ ਕਹਿੰਦੇ ਜੇ ਕਰਕੇ ਪੜ ਪੜ ਕੇ ਗ੍ਰੰਥਾਂ ਦੇ ਤਾਈ ਤੇ ਗੱਡੇ ਵੀ ਲੱਦ ਲਈਏ, ਗੱਡੀਆਂ ਵੀ ਲੱਦ ਲਈਏ,
ਪੜਪੜ ਭਰੀਏ ਸਾਫ,
ਇਸ ਵਾਸਤੇ ਪੜ ਪੜ ਕੇ ਜਿਹੜੇ ਸਾਫ ਉੱਠਾਂ ਦੇ ਕਾਬਲੇ ਜਿੱਥੇ ਰੇਵ ਸਥਾਨ ਹੋਵੇ ਤੇ ਉੱਥੇ ਲੱਦ ਲਈਏ,
ਪੜਪੜ ਬੇੜੀ ਪਾਈ ਹੈ
ਤੇ ਜੇ ਕਰਕੇ ਬੇੜੀ ਤੋਂ ਪਾਰ ਜਾਣਾ ਹੋਵੇ ਤੇ ਫਿਰ ਉਹਨਾਂ ਗ੍ਰੰਥਾਂ ਨੂੰ ਪੜਿਆ ਹੋਇਆਂ ਦੇ ਤਾਈ ਪੜ੍ਹਾਈ ਕਰਦਿਆਂ ਤੇ ਇਸ ਤਰ੍ਹਾਂ ਬੇੜੀ ਵਿੱਚ ਵੀ ਲੱਦ ਲਈਏ,
ਪੜਪੜ ਗੱਡੀਏ ਖਾਤ,
ਤੇ ਪੜ ਪੜ ਕੇ ਇਸ ਤਰ੍ਹਾਂ ਵੱਡੇ ਵੱਡੇ ਜਿਹੜੇ ਤਹਿਖਾਨੇ ਨੇ ਜਾਂ ਲਾਇਬ੍ਰੇਰੀਆਂ ਨੇ ਉਹ ਬਣਾ ਲਈਏ ਇਹਨਾਂ ਗ੍ਰੰਥਾਂ ਦੀਆਂ,
ਪੜੀਏ ਜੇਤੇ ਬਰਸ ਬਰਸ।
ਮਹਾਰਾਜ ਜਿੰਨੇ ਵੀ ਜ਼ਿੰਦਗੀ ਦੇ ਸਾਲ ਨੇ ਤੇ ਉਹ ਵੀ ਮਨੁੱਖ ਪੜ੍ਹਦਾ ਹੀ ਪੜ੍ਹਦਾ ਰਹੇ,
ਪੜ੍ਹੀਏ ਜੇਤੇ ਮਾਸ,
ਤੇ ਜਿੰਨੇ ਸਾਲ ਦੇ ਮਹੀਨੇ ਆਉਂਦੇ ਨੇ ਤੇ ਉਹ ਵੀ ਸਾਲ ਸੰਗਦੀ ਮਨੁੱਖ ਪੜ੍ਹਦਾ ਹੀ ਪੜ੍ਹਦਾ ਜਾਵੇ,
ਪੜ੍ਹੀਏ ਜੇਤੀ ਯਾਰ ਜਾ।
ਕਹਿੰਦੇ ਜਿੰਨੇ ਵੀ ਮਨੁੱਖ ਦੀ ਆਰਜਾ ਉਮਰ ਹੈ ਤੇ ਉਹ ਸਾਰੀ ਪੜ੍ਹਾਈ ਕਰੀ ਜਾਵੇ, ਤੇ ਜਿੰਨੇ ਜ਼ਿੰਦਗੀ ਦੇ ਅੰਦਰ ਸਾਹ ਆਉਂਦੇ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਆਉਂਦੇ ਜਾਂਦੇ ਸਾਹਾਂ ਦੇ ਵਿੱਚ ਵੀ ਪੜ੍ਹਾਈ ਹੀ ਪੜ੍ਹੀ ਜਾਵੇ।
ਨਾਨਕ ਲੇਖਾ ਇੱਕ ਗੱਲ,
ਪਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਪੜ੍ਹਾਈ ਦਾ ਸਾਰ ਨਿਚੋੜ ਇਹ ਹੈ ਕਿ ਇੱਕ ਜਿਹੜੀ ਗੱਲ ਹੈ ਉਹੀ ਲਿਖੇ ਵਿੱਚ ਹੈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਇਹ ਵਾਹਿਗੁਰੂ ਦੀ ਪ੍ਰਵਾਨਗੀ ਵੇ ਅੰਦਰ ਦਾਸ ਸਿੰਘ ਦੀ ਗੱਲ ਜਿਹੜੀ ਪੈਂਦੀ ਹੈ। ਕਹਿੰਦੇ ਹੋਮੈ ਦੇ ਸਮੇਤ ਜਿੰਨੇ ਕੋਈ ਬਚਨ ਬਲਾਸ ਕਰਨੇ ਪੜ੍ਹਾਈ ਪੜ੍ਹਨੀ ਇਹ ਝਖਾ ਦੇ ਤਾਂ ਹੀ ਮਾਰਨਾ ਨੇ ਵਿਅਰਥ।
ਸੁਨ ਪੰਡਿਤ ਬਿਨ ਸਤਿਗੁਰੂ,
ਆਦਿ ਮਹਾਰਾਜ ਕਹਿੰਦੇ ਵਿਦਵਾਨ ਸਤਿਗੁਰੂ ਮਹਾਰਾਜ ਜੀ ਤੋਂ ਬਿਨਾ
ਮਾਰਗ ਹੱਥ ਨਾ ਆਏ,
ਭਾਵ ਭਗਤੀ ਦਾ ਰਸਤਾ ਜਿਹੜਾ ਮਨੁੱਖ ਦੇ ਹੱਥ ਵਿੱਚ ਨਹੀਂ ਆਉਂਦਾ।
ਤਾਰੀ ਤਾਰੋ ਭਿਰਿਓ,
ਤੇ ਬਿਨਾ ਕੁੰਜੀ ਤੋਂ ਜਿੰਦਰਾ ਜਿਹੜਾ ਹੈ ਉਹ ਬੰਦ ਹੀ ਰਹਿੰਦਾ ਆ,
ਖੁੱਲੇ ਨਾ ਕਰੇ ਉਪਾਏ।
ਤੇ ਕਿਤਨੇ ਵੀ ਕੋਈ ਮਨੁੱਖ ਯਤਨ ਕਰੇ ਤੇ ਉਹ ਬਿਨਾ ਯਤਨ ਤੋਂ ਖੁੱਲਦਾ ਨਹੀਂ, ਕਿਉਂਕਿ ਸਤਿਗੁਰੂ ਮਹਾਰਾਜ ਜੀ ਦੇ ਪਾਸ ਹੀ ਇਹ ਕੁੰਜੀ ਹੈ। ਗੁਰ ਪਾਹੋ, ਗੁਰੂ ਸਾਹਿਬ ਦੇ ਪਾਸ ਹੀ ਸਾਧ ਸੰਗ ਜੀ, ਗੁਰ ਕੁੰਜੀ ਪਾਹੋ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ, ਅਵਰਨਾ ਕੁੰਜੀ ਹੱਥ। ਗੁਰੂ ਦੇ ਪਾਸ ਦੀ ਮੂਲ ਮੰਤਰ ਗੁਰਮੰਤਰ ਉਪਦੇਸ਼ ਦੀ ਕੁੰਜੀ ਹੈ, ਇਸ ਤੋਂ ਬਿਨਾਂ ਸਾਡੇ ਹਿਰਦੇ ਦੇ ਅਗਿਆਨ ਦਾ ਜਿੰਦਰਾ ਜਿਹੜਾ ਹੈ ਉਹ ਕਦੇ ਵੀ ਖੁੱਲ ਨਹੀਂ ਸਕਦਾ, ਇਹ ਪੜਦਾ ਚੱਕਿਆ ਨਹੀਂ ਜਾ ਸਕਦਾ।
ਪੂਰਨ ਪੁੰਜ ਪੁੰਨ ਜਬ ਹੋਏ,
ਕਹਿੰਦੇ ਜਿਸ ਵੇਲੇ ਪਹਿਲੇ ਬਹੁਤ ਸਾਰੇ ਪੌਣਾ ਇਕੱਠੇ ਹੋ ਜਾਣ,
ਮਿਲੇ ਗੁਰੂ ਉਪਦੇਸ਼ੇ ਸੋਏ,
ਸਤਿਗੁਰੂ ਮਹਾਰਾਜ ਜੀ ਦੀ ਪ੍ਰਾਪਤੀ ਹੁੰਦੀ ਹੈ ਤੇ ਫੇਰ ਸਿੱਖ ਨੂੰ ਗੁਰੂ ਉਪਦੇਸ਼ ਦਿੰਦਾ ਹੈ।
ਸਾਰਾ ਸਾਰ ਲਿਖਾਵੇ ਜਬੈ,
ਤੇ ਜਿਸ ਵੇਲੇ ਸਾਰ ਅਸਲੀ ਵਸਤੂ ਬ੍ਰਹਮ ਹੈ ਤੇ ਅਸਾਰ ਸੰਸਾਰ ਝੂਠਾ ਹੈ, ਤੇ ਜਦੋਂ ਸਤਿਗੁਰੂ ਮਹਾਰਾਜ ਜੀ ਜਣਾ ਦਿੰਦੇ ਨੇ
ਗ੍ਰਹਿਣ ਤਿਆਗਨੋ ਜਾਣੈ ਤਬੈ,
ਇਸ ਵਾਸਤੇ ਮੇਰੇ ਗ੍ਰਹਿਣ ਕਰਨ ਦੇ ਯੋਗ ਕਿਹੜੀ ਚੀਜ਼ ਹੈ ਤੇ ਤਿਆਗਣ ਛੱਡਣ ਦੇ ਯੋਗ ਕਿਹੜੀ ਚੀਜ਼ ਹੈ, ਤੇ ਸਿੱਖ ਇਸ ਗੱਲ ਨੂੰ ਫਿਰ ਸਮਝ ਲੈਂਦਾ,
ਪਰਮ ਚਿਤ ਸ਼ਾਂਤੀ ਪਾਏ,
ਉਸਦੇ ਮਨ ਦਾ ਭਰਮ ਮਿਟ ਜਾਂਦਾ ਤੇ ਚਿੱਤ ਦੇ ਅੰਦਰ ਸ਼ਾਂਤੀ ਪਾ ਲੈਂਦਾ।
ਅਨਕਲਪਨਾ ਹਿਰਦੇ ਨਸਾਏ,
ਹਿਰਦੇ ਦੇ ਅੰਦਰ ਅਨੇਕਾਂ ਤਰ੍ਹਾਂ ਜਿਹੜੀਆਂ ਕਲਪਨਾ ਤੇ ਉਹ ਨਾਸ ਕਰ ਦਿੰਦਾ,
ਮੈਂ ਵੇਖ ਪਰ ਦ੍ਰਿਸ਼ਟੀ ਨਾ ਧਾਰਾ,
ਜਿਹੜਾ ਬਾਹਰ ਨਾਲ ਕੋਈ ਭੇਦ ਧਾਰਿਆ ਹੋਇਆ ਇਹਦੇ ਉੱਤੇ ਨਿਗਾਹ ਨਹੀਂ ਪਾਉਂਦਾ।
ਅੰਤਰਮੁਖੀ ਬਿਰਤ ਕੋ ਤਹਾ ਪਾਰ,
ਜਿਹੜੀ ਅੰਤਰਮੁਖ ਬਿਰਤੀ ਕਰਨੀ ਹੈ ਭਾਵ ਕੀ ਬ੍ਰਹਮਾਕਾਰ ਬਿਰਤੀ ਨੂੰ ਕਰਨਾ ਹੈ ਤੇ ਇਹਦੀ ਪਾਲਣਾ ਕਰਦਾ।
ਸੁਣ ਪੰਡਿਤ ਉਰ ਲਿਹੋ ਵਿਚਾਰੀ,
ਮਹਾਰਾਜ ਕਹਿੰਦੇ ਹੇ ਵਿਦਵਾਨ ਸਾਡਾ ਉਪਦੇਸ਼ ਸੁਣ ਤੇ ਇਸ ਨੂੰ ਮਨ ਦੇ ਵਿੱਚ ਵਿਚਾਰ ਲੈ।
ਜਬ ਤੋਂ ਮਨ ਹੈ ਵਿਸ਼ੇ ਵਿਕਾਰੀ,
ਤੇ ਜਿੰਨਾ ਚਿਰ ਤੇਰਾ ਮਨ ਵਿਸ਼ਾਂ ਤੇ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਹੈ,
ਮੈਂ ਭੇਖ ਤਬ ਲਓ ਸਭ ਕਾਚਾ,
ਮਹਾਰਾਜ ਕਹਿੰਦੇ ਜਿਹੜਾ ਬਾਹਰਲਾ ਭੇਤ ਬਣਾਇਆ ਹੋਇਆ ਤੇ ਉਨਾ ਚਿਰ ਕੱਚਾ ਹੀ ਹੈ ਜਿੰਨਾ ਚਿਰ ਮਨ ਵਿਸ਼ਿਆਂ ਵਿਕਾਰਾਂ ਦੇ ਚੰਦਰੋਂ ਘੁੰਮਦਾ ਹੈ।
ਸਾਧ ਸੰਗ ਰੰਚਕ ਨੈ ਰਾਚਾ,
ਤੇ ਗੁਰੂ ਦੀ ਸਾਧ ਸੰਗਤ ਪ੍ਰੇਮ ਤੇ ਨਾਮ ਰਸ ਵਿੱਚ ਥੋੜੇ ਮਾਤਰ ਵੀ ਨਹੀਂ ਰੱਖਦਾ।
ਤੈ ਸੀਸ ਜਮ ਡੰਡ ਬਸਾਲਾ,
ਤੇ ਫਿਰ ਉਹ ਜਮਾਂ ਦੇ ਡੰਡ ਹੀ ਆਪਣੇ ਸਿਰ ਦੇ ਉੱਤੇ ਸਹਾਰਦਾ ਹੈ।
ਸਦਾ ਫਸੇ ਤ੍ਰਿਸ਼ਨਾ ਕੇ ਜਾਲਾ,
ਜਿਹੜੇ ਹਮੇਸ਼ਾ ਵਾਸਤੇ ਤ੍ਰਿਸ਼ਨਾ ਦੇ ਜਾਲ ਬੰਧਨ ਵਿੱਚ ਫਸੇ ਹੋਏ ਨੇ,
ਨਾਮ ਕੋਦ ਮਦ ਮਾਨ ਮਲੀਨੇ,
ਤੇ ਕਾਮ ਦਾ ਫੁਰਨਾ ਤੇ ਹੰਕਾਰ ਤੇ ਮੋਹ ਤੇ ਇਸ ਤਰ੍ਹਾਂ ਕ੍ਰੋਧ, ਇਹਨਾਂ ਫੁਰਨਿਆਂ ਦੇ ਮਨ ਮੈਲਾ ਹੋ ਜਾਂਦਾ।
ਨਿਸ ਰੂਪ ਲਖੇ ਨਾ ਮਤ ਹੀਨੇ,
ਤੇ ਮਤੀ ਤੋਂ ਹੀਣੇ ਲੋਕ ਫਿਰ ਆਪਣੇ ਸਰੂਪ ਦੀ ਪਛਾਣ ਨਹੀਂ ਕਰ ਸਕਦੇ।
ਗੁਰੂ ਪੋਨਾ ਪੁੰਜ ਹੋਇਆ ਜਬ ਹੀ,
ਤੇ ਜਿਸ ਵੇਲੇ ਪਹਿਲੇ ਚੰਗੇ ਭਾਗ ਜਾਗ ਪੈਂਦੇ ਨੇ,
ਜਿਹੜੇ ਕਿਰਪਾ ਕਰ ਸਤਿਗੁਰ ਤਬ ਹੀ,
ਤਾਂ ਸਤਿਗੁਰੂ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਕਰਕੇ ਮਿਲ ਜਾਂਦੇ ਨੇ।
ਜਿਸ ਰੂਪ ਕੋ ਦੇਹ ਦਿਖਾਈ,
ਤੇ ਆਪਣਾ ਜਿਹੜਾ ਵਾਸਤਵ ਸਰੂਪ ਹੈ ਉਸਦੇ ਤਾਂ ਹੀ ਦਿਖਾ ਦਿੰਦੇ ਨੇ।
ਪਰਮ ਕਰਮ ਤੇ ਲੇਹ ਛੁਡਾਈ,
ਇਸ ਵਾਸਤੇ ਕਰਮਾਂ ਦੇ ਭਰਮ ਤੋਂ ਸਤਿਗੁਰੂ ਮਹਾਰਾਜ ਜੀ ਛੁਡਾ ਲੈਂਦੇ ਨੇ।
ਹੰਤਾ ਤਿਆਗ ਸਰਬ ਦੁੱਖ ਹਰ ਹੀ,
ਤੇ ਹੰਤਾ ਜਿਹੜੀ ਹੈ ਸਿੱਖੇ ਨੂੰ ਛੱਡ ਕੇ ਤੇ ਸਾਰੇ ਦੁੱਖਾਂ ਨੂੰ ਮੇਟ ਲੈਂਦਾ।
ਪ੍ਰਲਬਧ ਸੋ ਭੁੰਚਨ ਕਰਹੀ,
ਤੇ ਜਿੰਨਾ ਚਿਰ ਪ੍ਰਲਬਧ ਹੈ ਤੇ ਉਨਾ ਚਿਰ ਸਰੀਰ ਜਿਹੜਾ ਸੰਸਾਰ ਦੇ ਵਿੱਚ ਸੰਸਾਰ ਦੇ ਵਿੱਚ ਰਹਿੰਦਾ ਹੈ ਤੇ ਉਸ ਨੂੰ ਭੋਗਦਾ ਹੈ।
ਕਾਹੇ ਵਸਤ ਕੀ ਕਰੇ ਨਾ ਆਸਾ,
ਤੇ ਕਿਸੇ ਵੀ ਵਸਤੂ ਦੀ ਫਿਰ ਵਿਸ਼ੇਸ਼ ਤੌਰ ਤੇ ਆਸਾ ਇੱਛਾ ਨਹੀਂ ਕਰਦਾ।
ਹਿਰਦੇ ਆਨੰਦ ਸਦੀਵ ਨਿਰਾਸਾ
ਤੇ ਹਿਰਦੇ ਚ ਹਮੇਸ਼ਾ ਵਾਸਤੇ ਆਨੰਦ ਖੜਾ ਰਹਿੰਦਾ ਹੈ ਤੇ ਸੰਸਾਰ ਤੋਂ ਨਿਰਾਸ਼ ਅਪਰਾਮ ਰਹਿੰਦਾ।
ਸੁਣ ਪੰਡਿਤ ਬੰਦਨ ਕੀਨੀ
ਇਹ ਉਪਦੇਸ਼ ਸੁਣ ਕੇ ਬ੍ਰਹਮਦਾਸ ਟੋਡੜੇ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ।
ਹਿਰਦੇ ਦਵੈਤ ਮਤ ਰਹਿ ਗਈ ਪੀਨੀ
ਤੇ ਹਿਰਦੇ ਜਗਾਲ ਸਿੰਘ ਜੀ ਫੇਰ ਵੀ ਇਹਦੀ ਜਿਹੜੀ ਬੁੱਧੀ ਸੀ ਦਵੈਤ ਵਿੱਚ ਭਿੱਜੀ ਰਹਿ ਗਈ, ਭਾਵ ਕਿ ਅੰਦਰ ਇਸਨੇ ਉਪਦੇਸ਼ ਗੁਰੂ ਨਾਨਕ ਸਾਹਿਬ ਦਾ ਚੰਗੀ ਤਰ੍ਹਾਂ ਵਸਾਇਆ ਨਹੀਂ ਹੈ।
ਅੰਤਰ ਜਾਮੀ ਜਾਨੀ ਉਰਕੀ
ਸਤਿਗੁਰੂ ਮਹਾਰਾਜ ਜੀ ਨੇ ਇਸਦੇ ਅੰਦਰਲੀ ਜਿਹੜੀ ਦਸ਼ਾ ਸੀ ਹਾਲਤ ਉਹਨੂੰ ਸਮਝ ਲਿਆ।
ਅਸਕੋ ਤਾਪ ਸਹਿ ਸਤਿਗੁਰ ਕੀ
ਕਹਿੰਦੇ ਐਸਾ ਕੌਣ ਹੈ ਜਿਹੜਾ ਸਤਿਗੁਰੂ ਮਹਾਰਾਜ ਜੀ ਦੇ ਬਲ ਦੀ ਤਾਕਤ ਦੀ ਜਿਹੜੀ ਝਾਲ ਹੈ ਉਸਨੂੰ ਝੱਲ ਸਕੇ।
ਉਹ ਵਜਰ ਪੰਡਿਤ ਕਿਤ ਜਾਪ ਹੋ
ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਬਚਨ ਆਖਿਆ ਕਿ ਹੇ ਬ੍ਰਹਮਦਾਸ ਕੋਟ ਦਾ ਪੰਡਿਤ ਤੂੰ ਕਿਤੇ ਜਾ,
ਆਪਣੋ ਗੁਰੂ ਕਰੋ ਜਿਤ ਪਾਵੋ,
ਆਪਣਾ ਗੁਰੂ ਧਾਰਨ ਕਰ ਲਾ ਤੇ ਜਿੱਥੇ ਵੀ ਤੈਨੂੰ ਪ੍ਰਾਪਤ ਹੁੰਦਾ।
ਸੁਣੋ ਸੰਤ ਆਪ ਕਿਹਾਂ ਜਾਈ
ਕਹਿੰਦਾ ਹੇ ਸੰਤ ਮਹਾਰਾਜ ਜੀ ਤੇ ਦੱਸੋ ਮੈਂ ਕਿਹੜੀ ਜਗ੍ਹਾ ਦੇ ਚ ਜਾਵਾਂ।
ਗੁਰੂ ਕਰੋ ਤੁਮ ਦੇਹੋ ਬਤਾਈ
ਤੇ ਮੈਂ ਗੁਰੂ ਧਾਰਨ ਕਰ ਲਵਾਂ ਤੇ ਤੁਸੀਂ ਆਪ ਉਹਦੇ ਬਾਰੇ ਦੱਸ ਦਿਓ।
ਪੁਨ ਪੁਨ ਬੋਲੇ ਕਿਰਪਾ ਨਿਧਾਨਾ
ਕਰਕੇ ਸਾਹਿਬ ਸੰਤ ਜੀ ਕਿਰਪਾ ਦੇ ਖਜ਼ਾਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ
ਸਜਾਓ ਬੜੀ ਉਦਿਆਨਾ।
ਕਹਿੰਦੇ ਭਾਈ ਐਸ ਤੱਤ ਨੂੰ ਚਲੇ ਜਾ ਜੋ ਬੜੀ ਉਜਾੜ ਹੈ।
ਬੈਠੇ ਸੰਤ ਚਾਰ ਤੇ ਥਾਈ
ਕਹਿੰਦੇ ਉਸ ਉਜਾੜ ਦੇ ਅੰਦਰ ਚਾਰ ਸੰਤ ਲੋਕ ਬੈਠੇ ਹਨ।
ਤੈਨੂੰ ਪੁੱਛੋ ਸੋ ਦੇਹ ਬਤਾਈ
ਉਹਨਾਂ ਨੂੰ ਜਾ ਕੇ ਪੁੱਛ ਕਿ ਮੈਂ ਗੁਰੂ ਕੇ ਨੂੰ ਧਾਰਨ ਕਰਾਂ ਤੇ ਉਹ ਤੈਨੂੰ ਦੱਸ ਦੇਣਗੇ।
ਹਾਂ ਪੰਡਿਤ ਗਮਨਿਓ ਤਿਸ ਪਾਸਾ
ਸੰਤ ਜੀ ਜਿਹੜਾ ਬ੍ਰਹਮਦਾਸ ਕੋਟ ਦਾ ਪੰਡਿਤ ਸੀ ਉਸੇ ਤਰਫ ਨੂੰ ਚੱਲ ਪਿਆ।
ਦੇਖੇ ਜਾਏ ਸੰਤ ਸੁਖ ਰਸਾ
ਤੇ ਜਾ ਕੇ ਸੁਖਾਂ ਦੀ ਅਹੁਦੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕਹਿਣ ਅਨੁਸਾਰ ਸੰਤ ਜਿਹੜੇ ਸੁਖਾਂ ਦੀ ਅਹੁਦੀ ਸੀ ਵੇਖੇ
ਸਹੀ ਹਕੀਕਤ ਬੰਧਨ ਕਰਕੇ
ਇਹਨਾਂ ਸੰਤਾਂ ਨੂੰ ਮੱਥਾ ਟੇਕ ਕੇ ਨੇ ਆਪਣੀ ਸੱਚੀ ਸੱਚੀ ਕਥਾ ਜਿਹੜੀ ਸੀ ਕਹਿ ਦਿੱਤੀ।
ਦੁਬਦਾ ਰਹੋ ਹਿਰਦੇ ਮੈਂ ਭਰਕਾ
ਇਸਦਾ ਜਿਹੜਾ ਹਿਰਦਾ ਸੀ ਉਹ ਦੁਬਦਾ ਦੇ ਵਿੱਚ ਬਿਲਕੁਲ ਭਰਿਆ ਹੋਇਆ ਹੈ।
ਬੋਲੇ ਸੰਤ ਜਾਨ ਤੇ ਹੇਤਾ
ਤੇ ਸਾਹਿਬ ਸੰਤ ਜੀ ਇਸਦਾ ਪ੍ਰੇਮ ਜਿੱਥੇ ਲੱਗਾ ਹੋਇਆ ਸੀ ਨਾ ਤੇ ਉਸ ਨੂੰ ਦੇਖ ਕੇ ਤੇ ਸੰਤਾਂ ਨੇ ਉਸੇ ਤਰ੍ਹਾਂ ਦੇ ਬਚਨੇ ਨੂੰ ਕਹਿ ਦਿੱਤੇ।
ਅੰਗੁਰੇ ਅੱਗੇ ਬੀਚਨ ਕੀਤਾ
ਕਹਿੰਦੇ ਐ ਵਿਦਵਾਨ ਆ ਸਾਹਮਣੇ ਮੰਦਰ ਹੈ ਤੇ ਮੰਦਰ ਤੇ ਤੇਰਾ ਗੁਰੂ ਬੈਠਾ ਹੈ।
ਲਿੰਦਨ ਜਾ ਮਹਿ ਰਹਿ ਹਿਤ ਧਾਰੀ
ਤੇ ਜਿਸ ਮਾਇਆ ਦੇ ਵਿੱਚ ਦਿਨ ਰਾਤ ਤੂੰ ਪ੍ਰੇਮ ਧਾਰ ਕੇ ਰਹਿੰਦਾ ਹੈ।
ਕਰੋ ਗੁਰੂ ਤੇ ਜਾਏ ਅਗਾਰੀ
ਤੇ ਉਹ ਆਪਣਾ ਗੁਰੂ ਜਾ ਕੇ ਤੂੰ ਬਣਾਉਣਾ ਕਰ।
ਹੁਣ ਪੰਡਿਤ ਆਗੇ ਜਬ ਗਏ
ਇਹਨਾਂ ਸੰਤਾਂ ਤੋਂ ਸੁਣ ਕੇ ਜਿਸ ਵੇਲੇ ਬ੍ਰਹਮਦਾਸ ਕੋਟੜਾ ਚਲੇ ਗਿਆ
ਇੱਕ ਮੰਦਰ ਤਾਂ ਦੇਖਤ ਭਇਓ
ਇੱਕ ਮੰਦਰ ਸਾਹਿਬ ਸੰਤ ਜੀ ਉਸਨੇ ਜਾ ਕੇ ਵੇਖਿਆ
ਤੇ ਮੈਂ ਦੇਖੀ ਸੁੰਦਰ ਨਾਰੀ
ਉਸ ਮੰਦਰ ਦੇ ਅੰਦਰ ਇੱਕ ਬਹੁਤ ਸੁੰਦਰ ਇਸਤਰੀ ਸੀ।
ਉਖਲ ਕੇਰ ਸ਼ਿੰਗਾਰ ਸ਼ਿੰਗਾਰੀ
ਬਹੁਤ ਸਾਰੇ ਗਹਿਣਿਆਂ ਦੇ ਸ਼ਿੰਗਾਰ ਦੇ ਨਾਲ ਸ਼ਿੰਗਾਰੀ ਹੋਈ ਸੀ।
ਮਸਤਰ ਕਸੁੰਬੀ ਪਹਿਰੇ
ਸਾਰੇ ਉਸਨੇ ਕਸੁੰਬੀ ਰੰਗ ਦੇ ਵਸਤਰ ਪਹਿਨੇ ਹੋਏ ਸਨ।
ਖਿਲਤੇ ਕੇਲੀ ਅੰਦਰ ਮਝਾਰੇ
ਕਹਿੰਦੇ ਨੇ ਕਿ ਆਪਣੀ ਖੁਸ਼ੀ ਦੇ ਅੰਦਰ ਇਕੱਲੀ ਉਹ ਖੇਡ ਰਹੀ ਸੀ।
ਪੰਡਿਤ ਹਿਰਦੇ ਅਸ ਅਨੁਮਾਨੀ
ਜਿਹੜਾ ਵਿਦਵਾਨ ਸੀ ਬ੍ਰਹਮਦਾਸ ਕੋਟੜਾ ਉਸਨੇ ਇਹ ਅਨੁਮਾਨ ਆਪਣੇ ਹਿਰਦੇ ਚ ਲਾ ਕੇ
ਸੰਤਵਾ ਨੇ ਅਸ ਪਹਿਚਾਨੀ
ਕਹਿੰਦੇ ਤਾਂ ਕੋਈ ਸ਼ਕਤੀ ਵਾਲੀ ਦੇਵੀ ਹੈ ਤੇ ਇਸ ਤਰ੍ਹਾਂ ਮਨ ਦੇ ਪਹਿਚਾਣ ਕੇ
ਸਿਰਨਵਾਏ ਜਾਂ ਬੰਦਰ ਕੀਨੀ
ਜਦੋਂ ਸਿਰ ਝੁਕਾ ਕੇ ਜਾ ਕੇ ਮੱਥਾ ਟੇਕਿਆ
ਤੇ ਪਨਹੀ ਏਕੇ ਸਿਰ ਦੀਨੀ
ਕਹਿੰਦੇ ਨੇ ਇਸ ਦੇ ਸਿਰ ਦੇ ਚ ਇਸਨੇ ਚਰਨ ਦਾਸੀਆਂ ਜਿਹੜੀਆਂ ਸੀ ਉਹ ਲਾ ਦਿੱਤੀਆਂ
ਤੇ ਉੱਪਰ ਬਸ ਚਲਤ ਨਾ ਕੋ
ਹੁਣ ਉਹਦੇ ਉੱਤੇ ਕੋਈ ਵੀ ਸਾਧ ਸੰਗ ਜੀ ਬ੍ਰਹਮਦਾਸ ਦਾ ਜ਼ੋਰ ਨਹੀਂ ਚੱਲਦਾ।
ਬਸੂਰਤ ਪਾਸੇ ਸੋ
ਤੇ ਬੜਾ ਭਾਰੀ ਝੋਰਾ ਕਰਦਾ ਹੋਇਆ ਪਿੱਛੇ ਨੂੰ ਮੁੜਿਆ
ਸੰਤਲ ਕੇ ਸਮੀਪ ਜਾਵੇ ਆਇਓ
ਜਿਸ ਵੇਲੇ ਉਹਨਾਂ ਸੰਤਾਂ ਦੇ ਪਾਸ ਪਛਤਾਉਂਦਾ ਹੋਇਆ ਵਾਪਸ ਆਇਆ
ਅਸੇ ਬਲੋਕ ਤੋਂ ਬਚਨੇ ਲਾਇਓ
ਤੇ ਇਸ ਦੀ ਦਸ਼ਾ ਨੂੰ ਵੇਖ ਕੇ ਹੱਸ ਪਏ ਤੇ ਉਹਨਾਂ ਨੇ ਇਸ ਤਰ੍ਹਾਂ ਬਚਨ ਆਖਿਆ
ਤੂਰਨ ਤੂੰ ਮੁੜ ਕੇ ਆਵਾ
ਕਹਿੰਦੇ ਵੀ ਤੂੰ ਸ਼ੀਘਰ ਕਿਉਂ ਵਾਪਸ ਮੁੜ ਕੇ ਆ ਗਿਆ
ਜੋ ਗੁਰੂ ਕਹਿ ਤੋਹੇ ਨਾ ਪਾਵਾ
ਕਹਿੰਦੇ ਤੂੰ ਆਪਣਾ ਗੁਰੂ ਬਣਾਇਆ ਹੈ ਜਾਂ ਤੈਨੂੰ ਗੁਰੂ ਪ੍ਰਾਪਤ ਹੀ ਨਹੀਂ ਹੋਇਆ।
ਪੰਡਿਤ ਲੱਜਤ ਬੋਲਿਓ ਬਾਣੀ
ਤੇ ਸ਼ਰਮਿੰਦਾ ਹੋ ਕੇ ਜਿਹੜਾ ਪੰਡਿਤ ਸੀ ਤੇ ਬਹੁਤ ਇਸ ਤਰ੍ਹਾਂ ਦੇ ਬਚਨ ਬੋਲਿਆ
ਇਹ ਕਰ ਮੈਂ ਇੱਕ ਨਾਰ ਮਹਾਨੀ
ਕਹਿੰਦਾ ਉਸ ਮੰਦਰ ਦੇ ਅੰਦਰ ਤਾਂ ਇੱਕ ਇਸਤਰੀ ਸੀ
ਸੁਭਾਵ ਅਹੇ ਜਿਸ ਕੇਰਾ
ਜਿਸ ਦਾ ਸੁਭਾਅ ਜਿਹੜਾ ਬਹੁਤ ਹੀ ਕਰੜਾ ਤੇ ਭਿਆਨਕ ਹੈ।
ਵੇਮੋ ਤਾਂ ਜੇ ਮਾਲਕ ਹਨੇਰਾ
ਦੇਵਤਾ ਬੇਕਾਸ਼ ਹੈ, ਉਹਦੇ ਮਨ ਦੇ ਬੜਾ ਹੰਕਾਰ ਹੈ।
ਸੁਣ ਸੰਤਨ ਪੁਨ ਬੈਰੇ ਲਾਇਓ,
ਤੇ ਸੁਣ ਕੇ ਸੰਤਾਂ ਨੇ ਤੇ ਇਸ ਨੂੰ ਇਹ ਬਚਨ ਆਖੇ।
ਸੋ ਗੁਰੂ ਤਵ ਜੇ ਮਨ ਲਾਇਓ,
ਕਹਿੰਦੇ ਹੋ ਮਾਇਆ ਹੀ ਤੇਰਾ ਗੁਰੂ ਹੈ, ਕਿਉਂਕਿ ਤੂੰ ਮਾਇਆ ਦੀ ਮੋਹ ਮਮਤਾ ਵਿੱਚ ਆਪਣਾ ਮਨ ਲਾਇਆ ਹੋਇਆ ਸੀ।
ਇਸਾ ਦਿਓਸ ਜੇ ਕੀ ਲਿਵ ਉਰਮੈ,
ਦਿਨ ਰਾਤ ਜਿਸ ਮਾਇਆ ਦੀ ਤੇਰੇ ਅੰਦਰ ਪ੍ਰੀਤੀ ਤੇ ਲਿਵ ਲੱਗੀ ਹੋਈ ਸੀ।
ਲੱਗੀ ਸੋ ਲਕਸ਼ਮੀ ਤੇ ਘਰ ਮੈਂ,
ਕਹਿੰਦੇ ਉਸ ਮੰਦਰ ਵਿੱਚ ਉਹ ਲਕਸ਼ਮੀ ਬੈਠੀ ਸੀ, ਸਮਝ ਲੈ।
ਜੇ ਕੋ ਪਾਏ ਨਹੀਂ ਤ੍ਰਿਪਤਾਨਾ,
ਜਿਸ ਨੂੰ ਸਾਰੀ ਜ਼ਿੰਦਗੀ ਵੀ ਤੂੰ ਪ੍ਰਾਪਤ ਕਰਕੇ ਅਜੇ ਰੱਜਿਆ ਨਹੀਂ।
ਕ੍ਰਿਸ਼ਨਾ ਅਦਕੇ ਅਦਕ ਵਧਾਨਾ,
ਬਹੁਤ ਵੱਡੀ ਤੋਂ ਵੱਡੀ ਜਿਹੜੀ ਕ੍ਰਿਸ਼ਨਾ ਹੈ ਉਸ ਨੂੰ ਵਧਾਈ ਕਰਦਾ।
ਗੁਰੂ ਨਾਨਕ ਗੱਤ ਦਾ ਕੋਪ ਤਿਆਗੀ,
ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮੁਕਤੀ ਦਾਤੇ ਨੇ, ਤੇ ਐਸੇ ਸਤਿਗੁਰਾਂ ਨੂੰ ਤੂੰ ਛੱਡ ਕੇ
ਭਰਮਤ ਫਿਰਤਾ ਅਪਰ ਅਨਰਾਗੀ,
ਤੇ ਤੂੰ ਭਰਮ ਦਾ ਫਿਰਦਾ ਹੈ, ਗੁਰੂ ਧਾਰਨ ਵਾਸਤੇ ਹੋਰ ਪਾਸੇ ਦਾ ਪ੍ਰੇਮੀ ਹੋਇਆ ਹੋਇਆ।
ਜਾਇ ਸ਼ਿਮਾ ਪਨ ਕੋ ਕਰਵਾਓ,
ਕਹਿੰਦੇ ਜਾ ਉਹੀ ਗੁਰੂ ਨਾਨਕ ਸਾਹਿਬ ਗੁਰੂ ਨੇ, ਤੇ ਉਹਨਾਂ ਦੇ ਪਾਸ ਜਾ ਕੇ ਮਾਫ਼ੀ ਮੰਗ,
ਸਰਦਾ ਪਰ ਅਡੋਲ ਮਨ ਲਾਵੋ,
ਸਰਦਾ ਧਾਰ ਕੇ ਤੇ ਆਪਣੇ ਮਨ ਨੂੰ ਅਡੋਲ ਕਰਕੇ ਲਾਉਣਾ ਕਰ,
ਕਰੋ ਗੁਰੂ ਗਤ ਹੋਵੇ ਤੇਰੀ,
ਇਸ ਵਾਸਤੇ ਉਹਨਾਂ ਨੂੰ ਜਾ ਕੇ ਗੁਰੂ ਬਣਾ ਤੇ ਤੇਰੀ ਮੁਕਤੀ ਹੋਵੇ।
ਹੋਰ ਨਾ ਪਾਵੇ ਜਗ ਮੈਂ ਫੇਰੀ,
ਫੇਰ ਤੂੰ ਸੰਸਾਰ ਦੇ 84 ਦੇ ਚੱਕਰ ਦੇ ਗੇੜਾ ਨਹੀਂ ਪਾਵੇਂਗਾ।
ਪੰਡਿਤ ਸ਼ਰਧਾ ਤਰ ਪੂਰੀ,
ਕਿਉਂਕਿ ਸਾਹਿਬ ਸੰਗ ਜੀ ਵਿਦਵਾਨ ਨੇ ਬੜੀ ਭਾਰੀ ਸ਼ਰਧਾ ਧਾਰੀ,
ਆਲੀਨ ਪੰਕਜ ਪਦ ਧੂਰੀ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਸੋਨਾ ਦੀ ਧੂੜੀ ਜਿਹੜੀ ਸੀ ਉਹ ਗ੍ਰਹਿਣ ਕੀਤੀ,
ਉਰਤੇ ਸਗਰੀ ਦਵੈਤ ਬਸਾਰੀ,
ਆਪਣੇ ਹਿਰਦੇ ਚ ਜਿਹੜੀ ਸਾਰੀ ਦਵੈਤ ਭਾਵ ਸੀ ਉਹ ਮੇਲ ਦਿੱਤੀ,
ਨੇਨ ਭਇਓ ਅਧਿਕਾਰੀ,
ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਅੰਮ੍ਰਿਤ ਲੈਣ ਵਾਸਤੇ ਅਧਿਕਾਰੀ ਬਣਿਆ।
ਸ੍ਰੀ ਗੁਰੂ ਕਰ ਦੁਰਮਤ ਦੂਰੀ,
ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਰਨਾਂਤ ਦਿੱਤਾ, ਮੂਲ ਮੰਤਰ ਗੁਰ ਮੰਤਰ ਦਿੱਤਾ, ਇਹਦੀ ਖੋਟੀ ਮਤ ਦੂਰ ਕੀਤੀ,
ਦੇਦ ਭਏ ਪਦ ਪਾਹਲ ਰੂਰੀ,
ਇਸ ਤਰ੍ਹਾਂ ਚਰਨਾਂਤ ਜਿਹੜਾ ਸੀ ਇਸ ਨੂੰ ਦੇਣਾ ਕੀਤਾ।
ਧਰਮਸ਼ਾਲਾ ਮੈਂ ਸੋਭੈ ਸਾਇਓ,
ਜਿਹੜੀ ਧਰਮਸ਼ਾਲਾ ਬਣਵਾਈ ਸੀ ਨਾ, ਤੇ ਗੁਰੂ ਨਾਨਕ ਸਾਹਿਬ ਨੇ ਇੱਥੇ ਇਸ ਨੂੰ ਬੈਠਾ ਦਿੱਤਾ।
ਨਾਮਦਾਨ ਇਸਨਾਮ ਕਰਾਇਓ,
ਮਹਾਰਾਜ ਕਹਿੰਦੇ ਸਵੇਰੇ ਉੱਠ ਕੇ ਇਸ਼ਨਾਨ ਕਰਨਾ ਤੇ ਨਾਮ ਜਪਣਾ, ਧਰਮ ਦੀ ਕਿਰਤ ਵਿੱਚੋਂ ਦਾਨ ਕਰਨਾ ਇਹ ਦ੍ਰਿੜ ਕਰਵਾਇਆ।
ਸਿੱਖੀ ਮਗ ਮੈਂ ਬਹੁ ਨਰੇ ਆਏ,
ਬਹੁਤ ਸਾਰੇ ਉੱਥੋਂ ਦੇ ਲੋਕੀ ਜਿਹੜੇ ਸੀ ਸਿੱਖੀ ਦੇ ਰਸਤੇ ਪ੍ਰਵੇਸ਼ ਕਰ ਗਏ,
ਸਿਮਰੇ ਸਤਿਗੁਰ ਕੋ ਲਿਵ ਲਾਏ,
ਆਪਣੀ ਵਿਰਤੀ ਨੂੰ ਲਾ ਕੇ ਸਤਿਗੁਰੂ ਮਹਾਰਾਜ ਜੀ ਦੇ ਮੂਲ ਮੰਤਰ ਗੁਰ ਮੰਤਰ ਦਾ ਸਿਮਰਨ ਕਰਦੇ ਨੇ।
ਇੱਕ ਦਿਵਸ ਕੋ ਰਾਖਿਓ ਡੇਰਾ,
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਥੇ ਡੇਰਾ ਰੱਖਿਆ।
ਆਹ ਭਗਤ ਵਿਸਤਾਰ ਕਨੇਰਾ,
ਵਾਹਿਗੁਰੂ ਪਰਮੇਸ਼ਰ ਦੀ ਪ੍ਰੇਮਾ ਭਗਤੀ ਦਾ ਬਹੁਤ ਹੀ ਫੈਲਾਵ ਕੀਤਾ।
ਤੇ ਵਿਦਾ ਹੋਏ ਬਰੇ ਆਈ,
ਇੱਥੋਂ ਸਾਹਿਬ ਸੰਗ ਜੀ ਬਦੋ ਬਦੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ ਉਹਨਾਂ ਨੇ ਚਾਲੇ ਪਾਏ,
ਅਪ੍ਰਥਾਨ ਗਮਨੇ ਜਗ ਸਾਈ,
ਤੇ ਹੋਰ ਥਾਂ ਨੂੰ ਜਗ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਚੱਲ ਪਏ।
ਅਨਕ ਨਨ ਕੋ ਕੀ ਨੇ ਉਧਾਰਾ,
ਅਨੇਕਾਂ ਜੀਵਾਂ ਦਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਧਾਰ ਕੀਤਾ।
ਗਰਬਨ ਕੋਜਨ ਗਰਬਨ ਵਾਰਾ,
ਹੰਕਾਰੀ ਲੋਕਾਂ ਦਾ ਜੇ ਸਤਿਗੁਰੂ ਮਹਾਰਾਜ ਜੀ ਨੇ ਹੰਕਾਰ ਮਿਟਣਾ ਕੀਤਾ।
ਗੋੜਾ ਸਿੰਧ ਮਹਾਨਦ ਕੇ ਉਰੇ,
ਹਾਂਜੀ ਕਹਿੰਦੇ ਜੋ ਮਹਾਨਦ ਹੈ ਤੇ ਇਸ ਵਾਸਤੇ, ਤੇ ਉਸ ਤੋਂ ਕਹਿੰਦੇ ਜੋ ਸਿੰਧ ਮਹਾਂ ਵੱਡੀ ਨਦੀ ਹੈ, ਸਿੰਧ ਦਰਿਆ ਹੈ, ਉਸ ਤੋਂ ਉਰੇ
ਪੰਜ ਕੋਸ ਪਰ ਥਾਨ,
ਪੰਜ ਕੋਹ ਦੇ ਉੱਤੇ ਇੱਕ ਸਥਾਨ ਹੈ,
ਉੱਚੋ ਕੋਸਕ ਤਾਹ,
ਕਹਿੰਦੇ ਇੱਕ ਕੋਹ ਤਕਰੀਬਨ ਉਹ ਪਹਾੜ ਉੱਚਾ ਹੈ।
ਦੇਖੋ ਕਿਰਪਾ ਨਿਧਾਨ,
ਪਹਾੜ ਨੂੰ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੇਖਿਆ।
ਸਰਵਰ ਹਰਤੀ ਤਰੇ ਥਲ ਸੁੰਦਰੀ,
ਤੇ ਬੜੇ ਹਰੇ ਹਰੇ ਬਿਰਜ ਸਨ, ਤੇ ਉਹਨਾਂ ਦੇ ਥੱਲੇ ਸੋਹਣਾ ਥਾਂ ਸੀ।
ਬੈਠੇ ਗੁਰੂ ਸਗਲ ਗੁਣ ਮੰਦਰ,
ਸਾਰੇ ਗੁਣਾਂ ਦੇ ਮੰਦਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਥੱਲੇ ਬੈਠ ਗਏ।
ਹੈ ਸੁਭਾਗ ਕੇਤੁ ਕਾਲਾ,
ਸੋਤੇ ਸਿੱਧ ਕਿਤਨਾ ਸਮਾਂ ਸਤਿਗੁਰੂ ਮਹਾਰਾਜ ਜੀ ਨੂੰ ਬੈਠਿਆ ਹੋਇਆ ਸੀ।
ਸਥਾਨ ਕਿਰਪਾਲਾ,
ਉਸ ਥਾਂ ਦੇ ਚ ਬੈਠੇ ਹੋਏ ਕਿਰਪਾਲੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਤਾਏ।
ਮਰਦਾਨੇ ਕੋ ਜਲ ਕੀ ਚਾਹੂ,
ਭਾਈ ਮਰਦਾਨੇ ਨੂੰ ਸਾਹਿਬ ਸਿੰਘ ਜੀ ਪਾਣੀ ਦੀ ਬੜੀ ਇੱਛਾ ਸੀ,
ਬਹੁਤ ਕਿਰਪਾ ਤਾਰੀ ਕਹਿ ਬਰ ਪਾਹੂ,
ਤੇ ਬਹੁਤ ਪਿਆਸ ਦੇ ਅਧੀਨ ਹੋ ਕੇ ਸਤਿਗੁਰੂ ਮਹਾਰਾਜ ਜੀ ਨੂੰ ਕਹਿਣ ਲੱਗਾ,
ਹੇ ਪ੍ਰਭ ਯਹਾਂ ਨੀਰ ਨਹਿ ਨੇੜੇ,
ਕਹਿਣ ਲੱਗਾ ਸਤਿਗੁਰੂ ਮਹਾਰਾਜ ਜੀ ਇੱਥੇ ਪਾਣੀ ਨੀ ਕਿਤੇ ਨੇੜੇ,
ਕਰਨ ਪਾਣ ਕੀ ਇੱਛਾ ਮੇਰਾ,
ਮੈਨੂੰ ਪਿਆਸ ਲੱਗੀ ਹੋਈ ਪਾਣੀ ਪਾਣ ਪਾਣੀ ਪੀਣ ਦੀ ਬਹੁਤ ਭਾਰੀ ਮੇਰੇ ਅੰਦਰ ਇੱਛਾ ਹੈ,
ਰਾਵਰ ਕੋ ਸੰਗਿਆਤਾ ਹੈ,
ਆਪ ਜੀ ਦੇ ਤਾਈ ਸੱਚੇ ਪਾਤਸ਼ਾਹ ਸਾਰੇ ਥਾਵਾਂ ਦੀ ਗਿਆਤ ਹੈ,
ਕਰੋ ਬਤਾਵਨ ਜੇ ਖਾਲਾ ਹੈ,
ਜਿਸ ਥਾਂ ਦੇ ਵਿੱਚੋਂ ਮੈਨੂੰ ਪ੍ਰਾਪਤ ਹੋ ਜਾਵੇ ਪਾਣੀ ਤੇ ਉਹ ਥਾਂ ਦੱਸੋ,
ਜੇ ਨੇੜੇ ਨਾ ਚਲੋ ਅਗਾਰੀ,
ਤੇ ਜੇ ਕਰਕੇ ਪਾਣੀ ਨੇੜੇ ਨਹੀਂ ਤੇ ਆਪ ਅੱਗੇ ਚੱਲੋ,
ਬੈਠੋ ਤਾਂ ਹੈ ਜੇ ਸੁੰਦਰ ਬਾਰੀ,
ਤੇ ਉੱਥੇ ਜਾ ਕੇ ਆਪ ਜੀ ਬੈਠੋ ਤੇ ਜਿੱਥੇ ਸੋਹਣਾ ਪਾਣੀ ਮਿਲ ਜਾਵੇ,
ਗੁਰੂ ਨਾਨਕ ਸੁਣ ਕੇ ਕਹਿ ਬਾਣੀ,
ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਨੇ ਸੁਣ ਕੇ ਬਾਣੀ ਉਚਾਰਨ ਕੀਤੇ,
ਕਰੋ ਪਾਨ ਇੱਥੇ ਹੀ ਟਿਕ ਪਾਣੀ,
ਕਹਿੰਦੇ ਮਰਦਾਨਾ ਇੱਥੇ ਨੇੜੇ ਪਾਣੀ ਹੈ ਤੇ ਤੂੰ ਪੀ ਲਾ,
ਗਿਰਕੇ ਚੜੋ ਅਗਾਰੀ,
ਕਹਿੰਦੇ ਆ ਜਿਹੜਾ ਪਹਾੜ ਹੈ ਤੇ ਇਸ ਦੇ ਉੱਤੇ ਚੜ ਜਾ ਅੱਗੇ ਜਾ ਕੇ,
ਮੈਂ ਫਕੀਰ ਇੱਕ ਬਲੀ ਕੰਧਾਰੀ,
ਤੇ ਉੱਥੇ ਇੱਕ ਫਕੀਰ ਹੈ ਤੇ ਉਸਦਾ ਨਾਂ ਹੈ ਬਲੀ ਕੰਧਾਰੀ, ਤੇ ਕੰਧਾਰੀ ਕੰਧਾਰ ਦੇ ਰਹਿਣ ਵਾਲਾ ਸੀ ਇਹ, ਤੇ ਇਸ ਵਾਸਤੇ ਤੇ ਇਸ ਨੂੰ ਸ਼ਕਤੀ ਵਾਲਾ ਜਾਣ ਕੇ ਲੋਕ ਬਲੀ ਕੰਧਾਰੀ ਕਹਿੰਦੇ ਸੀ, ਤੇ ਬਲ ਵਾਲਾ ਹੈ ਸ਼ਕਤੀ ਵਾਲਾ ਹੈ ਇਸ ਵਾਸਤੇ, ਤੇ ਇਹ ਸਤਸੰਗ ਜੀ ਇਸ ਦਾ ਨਾਮ ਲੋਕਾਂ ਵਿੱਚ ਪ੍ਰਚਾਰਿਆ ਹੋਇਆ ਸੀ, ਤੇ ਇਸ ਵਾਸਤੇ ਊਂ ਇਸਦਾ ਨਾਂ ਜਗ੍ਹਾ ਦਾ ਹਸਨ ਅਵਦਾਲ ਹੈ, ਤੇ ਹਸਨ ਅਵਦਾਲ ਇਸਦਾ ਨਾਂ ਸੀ, ਔਰ ਇਸ ਪਹਾੜੀ ਦੇ ਉੱਤੇ ਰਹਿਣ ਕਰਕੇ ਹੀ ਇਸ ਪਹਾੜ ਦਾ ਨਾਮ ਵੀ ਹਸਨ ਅਵਦਾਲ ਪੈ ਗਿਆ ਸੀ, ਕੰਧਾਰ ਦੇ ਰਹਿਣ ਵਾਲਾ ਹੋਣੇ ਕਰਕੇ ਇਹਨੂੰ ਕੰਧਾਰੀ ਕਹਿੰਦੇ ਸੀ, ਸ਼ਕਤੀ ਵਾਲਾ ਹੋਣੇ ਕਰਕੇ ਇਸ ਨੂੰ ਬਲੀ ਕਹਿੰਦੇ ਸੀ, ਔਰ ਬਲੀ ਕੰਧਾਰੀ ਇਸਦਾ ਨਾਮ ਜਿਹੜਾ ਉਹ ਪ੍ਰਵਿਰਤ ਹੋ ਗਿਆ ਸੀ। ਅੱਗੇ ਪੜ੍ਹੋ,
ਕਰਦ ਪ੍ਰੀਤ ਕੋ ਲਾਏ,
ਬੜਾ ਭਾਰੀ ਤਪ ਕਰਦਾ ਸੀ ਪ੍ਰੀਤੀ ਲਾ ਕੇ,
ਪ੍ਰਲੋਕ ਵਿਖੇ ਸੁਖ ਪਾਏ,
ਚਾਹੁੰਦਾ ਸੀ ਕਿ ਅਗਲੀ ਰੱਬ ਦੀ ਦੁਨੀਆਂ ਦੇ ਵਿੱਚ ਮੈਨੂੰ ਸੁਖ ਪ੍ਰਾਪਤ ਹੋਵੇ,
ਗੁਰਕ ਦੇ ਸਾਹਮਣੇ ਸੋ ਹੈ ਤੇਰੀ,
ਤੇ ਮਹਾਰਾਜ ਕਹਿੰਦੇ ਤੇ ਜਿਵੇਂ ਤੇਰਾ ਮੁਸਲਮਾਨਾਂ ਦੇ ਘਰ ਦਾ ਜਨਮ ਹੈ ਮਰਦਾਨੇ, ਇਸ ਤਰ੍ਹਾਂ ਉਹ ਵੀ ਮੁਸਲਮਾਨ ਹੈ,
ਕਰੋ ਜਾਚਨਾ ਤਹਿ ਜਲ ਕੇਰੀ,
ਉਹਦੇ ਪਾਸ ਜਾ ਕੇ ਤੂੰ ਪਾਣੀ ਦੀ ਮੰਗ
ਕਰਕੇ ਪਾਨ ਆਇਆ ਹੈ ਜਾਵਦ,
ਜਿੰਨਾ ਚਿਰ ਤੂੰ ਪਾਣੀ ਪੀ ਕੇ ਸਾਡੇ ਪਾਸ ਨਹੀਂ ਆਉਂਦਾ,
ਇਸ ਤਰ੍ਹਾਂ ਤਰੇ ਟਿਕੇ ਤਾਂ ਹਮ ਤਾਵਦ,
ਉਹਨਾਂ ਚਿਰ ਮਹਾਰਾਜ ਕਹਿੰਦੇ ਇਸ ਬਿਰਖ ਦੇ ਥੱਲੇ ਅਸੀਂ ਟਿਕਦੇ ਹਾਂ,
ਸ੍ਰੀ ਗੁਰ ਤੇ ਸੁਣ ਕਰ ਤਬ ਚੱਲ ਆ,
ਸਤਿਗੁਰੂ ਮਹਾਰਾਜ ਜੀ ਤੋਂ ਸੁਣ ਕੇ ਸਾਹਿਬ ਸੰਗਤ ਜੀ ਉਸ ਵੇਲੇ ਚੱਲ ਪਿਆ,
ਗਿਰ ਪਰ ਜਹਾਂ ਪੀਰ ਕੀ ਸ਼ਾਲਾ,
ਪਹਾੜ ਦੇ ਉੱਤੇ ਤੇ ਜਿਹੜਾ ਇਹ ਬਲੀ ਕੰਧਾਰੀ ਪੀਰ ਸੀ ਇਹਦੀ ਸ਼ਾਲਾ ਜਿੱਥੇ ਜਗ੍ਹਾ ਬਣਾਈ ਸੀ,
ਸਨੇ ਸਨੇ ਚੱਲ ਕੇ ਮਰਦਾਨਾ,
ਹੌਲੀ ਹੌਲੀ ਚੱਲ ਕੇ ਭਾਈ ਮਰਦਾਨਾ ਜੀ,
ਕਰਿਓ ਬਲੋਕਨ ਸੋ ਸੁਭਥਾਨਾ,
ਇਹ ਜਿਹੜਾ ਚੰਗਾ ਇਸਨੇ ਥਾਂ ਬਣਾਇਆ ਸੀ ਇਸ ਨੂੰ ਵੇਖਿਆ,
ਬਲੀ ਕੰਧਾਰੀ ਬੈਠਿਓ ਜਹਾਂ,
ਜਿੱਥੇ ਸਾਹਿਬ ਸੰਗਤ ਜੀ ਇਹ ਬਲੀ ਕੰਧਾਰੀ ਪੀਰ ਬੈਠਾ ਸੀ,
ਰਾਖੋ ਨੀਰ ਰੋਗ ਕੁਛ
ਆਪਣੇ ਤਪ ਦੇ ਬਲ ਦੇ ਨਾਲ ਕੁਝ ਪਾਣੀ ਰੋਕ ਕੇ ਰੱਖਿਆ ਹੋਇਆ ਸੀ ਇੱਕ ਛੋਟੇ ਜਿਹੇ ਤਲਾਬ ਵਿੱਚ,
ਗਰੀ ਬੰਦਗੀ ਹੈ ਕਰ ਤੀਰਾ,
ਤੇ ਉਹ ਇਹਦੇ ਨੇੜੇ ਹੋ ਕੇ ਇਸਨੇ ਜਾ ਕੇ ਮੱਥਾ ਟੇਕਿਆ ਭਾਈ ਮਰਦਾਨੇ ਨੇ,
ਗੁਰੂ ਤ੍ਰਿਖਾ ਦਿਓ ਜਲ ਪੀਰਾ,
ਕਹਿੰਦੇ ਹੇ ਪੀਰ ਜੀ ਮੈਨੂੰ ਬੜੀ ਭਾਰੀ ਪਿਆਸ ਲੱਗੀ ਹੋਈ ਤੇ ਪਾਣੀ ਦੇਵੋ,
ਇੱਕ ਨਮੋਕੋ ਕੇਠਾ ਪਾਇਓ,
ਮੈਂ ਬੜੀ ਭਾਲ ਕੀਤੀ ਨੇੜੇ ਮੈਨੂੰ ਕਿਤੇ ਵੀ ਪਾਣੀ ਨਹੀਂ ਮਿਲਿਆ,
ਜਾਂ ਤੇ ਚੱਲ ਸੁਣ ਸੁਧ ਮੈਂ ਆਇਓ,
ਤੇ ਜਾਂ ਤੇ ਇਸ ਕਰਕੇ ਚੱਲ ਕੇ ਤੁਹਾਡੀ ਖਬਰ ਸੁਣ ਕੇ ਮੈਂ ਇੱਥੇ ਚੱਲ ਕੇ ਆਇਆ,
ਤਾਂ ਬੋਲੋ ਬਲੀ ਕੰਧਾਰੀ,
ਭਾਈ ਮਰਦਾਨੇ ਦੇ ਵਚਨ ਸੁਣ ਕੇ ਬਲੀ ਕੰਧਾਰੀ ਬੋਲਿਆ,
ਕੌਣ ਦੇਸ਼ ਤੇ ਤੂੰ ਤ੍ਰਿਖ ਭਾਰੀ,
ਕਹਿੰਦਾ ਤੂੰ ਕਿਹੜੇ ਦੇਸ਼ ਇਲਾਕੇ ਤੋਂ ਆਇਆ ਤੇ ਭਾਰੀ ਪਿਆਸਾ ਹੋ ਕੇ,
ਇੱਕ ਲੋਕ ਕਹਿ ਕੇ ਸੰਗਾ,
ਤੂੰ ਇਕੱਲਾ ਹੀ ਮੇਰੇ ਪਾਸ ਪਹੁੰਚਿਆ ਤੇ ਜਾ ਕਿਸ ਦੇ ਨਾਲ ਤੂੰ ਆਇਆ ਹੈ,
ਇਹ ਦਿਸਿਆ ਹੋ ਕਿਉਂ ਇਸ ਢੰਗਾ,
ਇਸ ਤਰਫ ਤੇ ਤੂੰ ਇਸ ਢੰਗ ਤਰੀਕੇ ਨਾਲ ਤੇ ਕਿਉਂ ਇਸ ਤਰਫ ਆਇਆ,
ਮਰਦਾਨੇ ਸਭ ਕਹੋ ਬਰਤਾਤੀ,
ਭਾਈ ਮਰਦਾਨੇ ਨੇ ਸਾਰਾ ਸਤਸੰਗ ਜਿਹੜਾ ਸੀ ਦੱਸ ਦਿੱਤਾ,
ਤਪਾ ਗੁਰੂ ਨਾਨਕ ਬਖਿਆਤੀ,
ਕਹਿੰਦੇ ਇੱਕ ਤਪਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪ੍ਰਗਟ ਹਨ ਸਾਰੇ,
ਦੇਸ਼ ਪੰਜਾਬ ਲੱਖੇ ਸਭ ਕੋਈ,
ਪੰਜਾਬ ਦੇਸ਼ ਦੇ ਅੰਦਰ ਸਾਰੇ ਉਹਨਾਂ ਦੇ ਨਾਮ ਨੂੰ ਜਾਣਦੇ ਆ,
ਜਿਹੜੇ ਜਿਤ ਗ੍ਰੰਥਾਲਿਆ ਵੱਲੋਈ,
ਜਿੱਥੇ ਕਿੱਥੇ ਥਾਂ ਵੇਖਦੇ ਲੋਕਾਂ ਨੂੰ ਉਪਦੇਸ਼ ਦਿੰਦੇ ਉਹ ਵਿਚਰ ਰਹੇ ਨੇ,
ਹਿੰਦੂ ਤੁਰਕ ਸਰਬ ਹੀ ਮਨ ਹੈ,
ਹਿੰਦੂ ਤੇ ਮੁਸਲਮਾਨ ਸਾਰੇ ਮੰਨਦੇ ਨੇ,
ਗੁਰ ਕਹਿ ਇੱਕ ਪੀਰ ਬਖਾਨਾ ਹੈ,
ਗੁਰੂ ਕਹਿੰਦੇ ਤੇ ਮੁਸਲਮਾਨ ਉਹਨਾਂ ਨੂੰ ਪੀਰ ਕਹਿੰਦੇ ਨੇ।
ਬੜ ਅਜਮਤੀ ਪਰੇ ਤਿਲ ਪਾਏ ਨਾ,
ਤੇ ਬੜੇ ਬੜੇ ਜਿਹੜੇ ਕਰਾਮਾਤੀ ਉਹ ਵੀ ਉਹਨਾਂ ਦੇ ਚਰਨੀ ਪੈਂਦੇ ਨੇ।
ਤਰੇ ਅਧਾਰੀ ਬਰਿੰਦੀ ਪਾਏ ਨਾ,
ਬਹੁਤ ਸਾਰੀਆਂ ਲਿਆ ਕੇ ਭੇਟਾ ਉਹਨਾਂ ਦੇ ਅੱਗੇ ਰੱਖਦੇ ਨੇ।
ਕਿ ਸੰਗ ਰਬਾਬੀ ਮੈਂ ਹੋ,
ਕਹਿੰਦੇ ਉਹਨਾਂ ਦੇ ਨਾਲ ਮੈਂ ਰਬਾਬੀ ਹਾਂ।
ਸੁੰਦਰ ਸ਼ਬਦ ਗਾਵਨੇ ਕਹਿਓ,
ਤੇ ਸੋਹਣਾ ਸ਼ਬਦ ਬਾਣੀ ਦੇ ਸ਼ਬਦਾਂ ਦੁਆਰਾ ਕੀਰਤਨ ਕਰਦੇ ਆ।
ਗਿਰਟ ਤੁਰਕੇ ਤਰਸੋ ਵੈਸੇ,
ਕਹਿੰਦੇ ਪਹਾੜ ਦੇ ਨੇੜੇ ਇੱਕ ਬਿਰਖ ਦੇ ਥੱਲੇ ਉਹ ਬੈਠੇ ਨੇ।
ਦਿਓ ਜਲ ਮਾ ਪ੍ਰਸੰਗ ਹੈ ਐਸੇ,
ਕਹਿੰਦੇ ਮੇਰਾ ਸਾਰਾ ਪ੍ਰਸੰਗ ਕਥਾ ਹੈ ਤੇ ਮੈਨੂੰ ਪਾਣੀ ਦੇਵੋ।
ਕੀਰਤ ਜਦ ਸ੍ਰੀ ਗੁਰੂ ਉਚਾਰੀ,
ਜਿਸ ਵੇਲੇ ਭਾਈ ਮਰਦਾਨੇ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੀ ਮਹਿਮਾ ਉਚਾਰਨ ਕੀਤੀ,
ਕਹਿ ਨਾ ਸਕਿਓ ਔਰ ਬਲੀ ਕੰਧਾਰੀ,
ਜਿਹੜਾ ਬਲੀ ਕੰਧਾਰੀ ਸੀ ਆਪਣੇ ਹਿਰਦੇ ਸਹਾਰ ਨਾ ਸਕਿਆ।
ਜਿਮਤ੍ਰਿਕ ਦੁਖੀ ਤੇ ਸੰਕਟ ਪੈ ਹੈ,
ਜਿਵੇਂ ਸਾਹਿਬ ਸਿੰਘ ਜੀ ਕਿਸੇ ਦੇ ਨੇਤਰ ਦੁਖਦੇ ਹੋਣ ਤੇ ਉਹ ਬੜਾ ਦੁੱਖ ਪਾਉਂਦਾ।
ਦੀਪਕ ਦੀਪ ਤਾਂ ਨਹਿ ਨਾ ਸੁਹੈ ਹੈ,
ਤੇ ਦੀਵਾ ਜਗਦਾ ਜਿਹੜੀ ਉਹਦੀ ਲਾਈਟ ਅੱਖਾਂ ਦੁਖਦੇ ਵਾਲੇ ਬੰਦੇ ਨੂੰ ਚੰਗੀ ਨਹੀਂ ਲੱਗਦੀ।
ਕਹੇ ਜੋ ਤਪਾ ਅਜਮਤੀ ਐਸੇ,
ਬਲੀ ਕੰਧਾਨ ਕਿੰਨੀ ਸ਼ਕਤੀ ਵਾਲਾ ਹੈ ਤੇ ਇਸ ਵਾਸਤੇ ਉੱਥੇ ਬੈਠਾ ਕਿਉਂ ਨੀ ਪਾਣੀ ਮੰਗਾ ਲੈਂਦਾ।
ਇਸ ਮੈਂ ਅਜਮਤ ਕਹੇ ਗਹੀਰ,
ਤੇ ਜਿਹਦੇ ਤੂੰ ਕਹਿੰਦਾ ਬੜੀ ਭਾਰੀ ਕਰਾਮਾਤ ਹੈ।
ਸੰਗੀ ਇਮਜਾਜਤ ਫਿਰ ਨੀਰ,
ਉਹਨਾਂ ਦਾ ਐਡੀ ਸ਼ਕਤੀ ਵਾਲਿਆਂ ਦਾ ਸਾਥੀ ਜਿਹੜਾ ਉਹ ਪਾਣੀ ਮੰਗਦਾ ਫਿਰੇ।
ਕੁਝ ਤ੍ਰਿਖਾ ਤੁਰ ਕੋਜਲ ਦੇ ਨਾਲ,
ਇਸ ਵਾਸਤੇ ਕਹਿੰਦਾ ਇਹ ਤਾਂ ਗੱਲ ਠੀਕ ਹੈ, ਪਿਆਸੇ ਬੰਦੇ ਨੂੰ ਪਾਣੀ ਦੇਣਾ ਤਾਂ ਯੋਗ ਹੈ।
ਸਭਨੇ ਦੇ ਉਪਰੇ ਸੁਣ ਬੈਣਾ,
ਤੇ ਮੈਂ ਤੇਰੇ ਬਚਨ ਜਿਹੜੇ ਨੇ ਤੇ ਕਹੇ ਹੋਏ ਸੁਣ ਲੈ, ਤੇ ਹੁਣ ਮੈਂ ਤੈਨੂੰ ਪਾਣੀ ਨਹੀਂ ਦੇਣਾ।
ਸੁਣ ਮਰਦਾਨਾ ਤਾਂ ਕੀ ਆਏ ਸੀ,
ਭਾਈ ਮਰਦਾਨਾ ਸਾਹਿਬ ਸਿੰਘ ਜੀ ਇਸ ਦੀ ਆਇਸ ਜਿਹੜੀ ਆਗਿਆ ਸੀ ਸੁਣ ਕੇ,
ਸਗਲਾ ਆਪਣਾ ਬਰਤਾਂਤੀ ਬਤਾਏ ਸੀ,
ਸਾਰਾ ਜਿਹੜਾ ਆਪਣਾ ਪ੍ਰਸੰਗ ਤੇ ਦੱਸਿਆ ਹੋਇਆ ਕਿਹਾ ਹੋਇਆ ਸੀ।
ਰਾਵਰ ਕੋ ਜਾਂ ਸੁਣ ਦੁੱਖ ਪਮਾ,
ਆਪਣਾ ਗੁਰੂ ਨਾਨਕ ਸਾਹਿਬ ਨੂੰ ਸਾਰਾ ਪ੍ਰਸੰਗ ਦੱਸਿਆ ਤੇ ਆਪ ਜੀ ਦੇ ਜਸ ਨੂੰ ਸੁਣ ਕੇ ਬੜਾ ਦੁਖੀ ਹੋ ਗਿਆ।
ਜਨ ਬਿਰਹਨ ਮਨ ਸਾਸੀ ਬਹੁਦਾ,
ਜਿਸ ਤਰ੍ਹਾਂ ਵਿਛੋੜੇ ਵਾਲੀ ਇਸਤਰੀ ਦੇ ਤੇ ਮਨ ਦੇ ਅੰਦਰ ਜਿਹੜਾ ਚੰਦਰਮਾ ਦੀਆਂ ਕਿਰਨਾਂ ਉਹ ਇੱਕ ਸਾੜ ਵਾਂਗ ਲੱਗਦੀਆਂ ਨੇ।
ਅਸੀਂ ਪੁਰਸ਼ੋਤਮ ਸੰਗ ਜੇਠਾਨਾ,
ਕਹਿੰਦਾ ਜੇ ਕਰਕੇ ਐਸੇ ਪੁਰਸ਼ਾਂ ਚੋ ਤਾਂ ਮਹਾਂਪੁਰਸ਼ਾਂ ਦਾ ਤੂੰ ਸੰਗੀ ਸਾਥੀ ਹੈ।
ਜਲ ਜਾਜਤ ਵਿਚਰਤ ਬਹੁਥਾਨਾ,
ਫਿਰ ਤੂੰ ਪਾਣੀ ਮੰਗਦਾ ਬਹੁਤੇ ਥਾਵਾਂ ਦੇ ਫਿਰੇ,
ਕਿਉਂ ਨਾ ਨਿਕਾਸੇ ਨਿਕਟ ਸੋ ਨੀਰਾ,
ਕਿਉਂ ਨੀ ਆਪਣੇ ਪਾਸ ਤੋਂ ਪਾਣੀ ਕੱਢ ਲੈਂਦੇ।
ਇਹ ਅਜਮਤ ਕਰ ਹੋਏ ਗਹੀਰਾ,
ਤੇ ਜੇ ਕਰਕੇ ਬੜੀ ਭਾਰੀ ਕਰਾਮਾਤ ਸ਼ਕਤੀ ਦੇ ਮਾਲਕ ਹਨ
ਜਿਹਨਾਂ ਗੁਰੂ ਨਾਨਕ ਪੁਨ ਮੁਸਕਾਨੇ,
ਗੁਰੂ ਨਾਨਕ ਦੇਵ ਮਹਾਰਾਜ ਜੀ ਸੁਣ ਕੇ ਹੱਸ ਪਏ।
ਭਨਿਓ ਸੋ ਤਿਸਕੇ ਮਾਨ ਮਹਾਨੇ,
ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨੇ ਉਸ ਦੇ ਮਨ ਦੇ ਚ ਬੜਾ ਹੰਕਾਰ ਹੈ,
ਕਹਿ ਨਾ ਸਕੈ ਅਪਰ ਵਡਾਈ,
ਦੂਜੇ ਦੀ ਵਡਿਆਈ ਨੂੰ ਸਹਾਰ ਨਹੀਂ ਸਕਦਾ।
ਮਤਸਰ ਪਾਵਕ ਤੇ ਤਪਤਾਈ,
ਈਰਖਾ ਦੀ ਅਗਨੀ ਦੇ ਅੰਦਰ ਬੜਾ ਭਾਰੀ ਸੜ ਰਿਹਾ ਹੈ।
ਤੁਰਕ ਰੂਪ ਤੂੰ ਤੇ ਢਿੱਗ ਜਾ ਕੇ,
ਕਹਿੰਦੇ ਤੇਰਾ ਤੁਰਕਾਂ ਦਾ ਲਿਬਾਸ ਹੈ ਤੇ ਤੂੰ ਉਹਨਾਂ ਦੇ ਪਾਸ ਜਾ ਕੇ ਉਹਦੇ ਪਾਸ
ਜਲ ਜਾ ਚੋ ਪੀਵੋ ਤ੍ਰਿਪਤ ਕੈ,
ਉਹਦੇ ਪਾਸੋਂ ਪਾਣੀ ਮੰਗ ਤੇ ਪਾਣੀ ਨੂੰ ਪੀ ਕੇ ਰੱਜਣਾ ਕਰ।
ਤੁਰਕ ਤੁਰਕ ਸੋ ਰਾਖੇ ਭਾਏ,
ਜਿਹੜਾ ਮੁਸਲਮਾਨ ਤੇ ਮੁਸਲਮਾਨ ਉਹਦੇ ਨਾਲ ਪ੍ਰੇਮ ਰੱਖਦਾ ਹੁੰਦਾ,
ਨਿਮਰ ਹੋਏ ਲੀਜੇ ਜਲ ਜਾਏ,
ਬੜਾ ਗਰੀਬੀ ਤੇ ਨਿਮਰਤਾ ਵਾਲਾ ਹੋ ਕੇ ਜਾ ਕੇ ਉਸ ਤੋਂ ਪਾਣੀ ਲੈ।
ਗੁਰ ਆਇਸ ਤੇ ਪੁਨ ਮਰਦਾਨਾ,
ਗੁਰੂ ਮਹਾਰਾਜ ਜੀ ਦੀ ਆਗਿਆ ਪਾ ਕੇ ਭਾਈ ਮਰਦਾਨਾ ਫੇਰ
ਉਹ ਪੀਰ ਟਿਕ ਬਾਗ ਬਖਾਨਾ,
ਤੇ ਬਲੀ ਕੰਧਾਰੀ ਪੀਰ ਦੇ ਪਾਸ ਗਿਆ ਤੇ ਫੇਰ ਇਸ ਨੇ ਬਚਨ ਆਖਿਆ।
ਮਾਨ ਦਾਨ ਕੋ ਫਲ ਅਧਿਕਾਈ,
ਕਹਿਣ ਲੱਗਾ ਪੀਰ ਜੀ ਪਾਣੀ ਦੇ ਦਾਨ ਦੇਣ ਦਾ ਬਹੁਤ ਵੱਡਾ ਫਲ ਹੁੰਦਾ।
ਇਹਨਾਂ ਨਾਲ ਢਿੱਗ ਹੈ ਪਿਖੀ ਸਥਾਈ,
ਕਹਿੰਦਾ ਮੈਂ ਸਾਰੀਆਂ ਥਾਵਾਂ ਵੇਖੀਆਂ ਨੇ, ਇੱਥੇ ਨੇੜੇ ਪਾਣੀ ਨਹੀਂ ਹੈ।
ਸੁਣ ਕਰ ਕ੍ਰੋਧੀ ਹਟਾਏ ਸੋ ਫੇਰੀ,
ਬੜਾ ਗੁੱਸਾ ਕੀਤਾ ਇਸ ਨੇ ਸੁਣ ਕੇ। ਬਲੀ ਕੰਧਾਰੀ ਨੇ ਭਾਈ ਮਰਦਾਨੇ ਨੂੰ ਫੇਰ ਮੋੜ ਦਿੱਤਾ,
ਤੋਹੇ ਨਾ ਜਲ ਦੇਵੋ ਕਿਸ ਬੇਰੀ,
ਕਹਿੰਦਾ ਕਿਸੇ ਸਮੇਂ ਵਿੱਚ ਵੀ ਤੈਨੂੰ ਮੈਂ ਪਾਣੀ ਨਹੀਂ ਦੇਵਾਂਗਾ।
ਅਜਮਤ ਕੋ ਕਹਿ ਬਾਗ ਜਨਾਵਤ,
ਤੂੰ ਆਪਣੇ ਗੁਰੂ ਦੇ ਕਰਾਮਾਤ ਵਾਲੇ ਬਚਨ ਕਹਿ ਕੇ ਮੈਨੂੰ ਜਣਾ ਰਿਹਾ।
ਪੀਣ ਹੇਤ ਕਰ ਨੀਰ ਨਾ ਪਾਵਤ,
ਤੈਨੂੰ ਪੀਣ ਵਾਸਤੇ ਹੱਥ ਵਿੱਚ ਪਾਣੀ ਨਹੀਂ ਪ੍ਰਾਪਤ ਹੋ ਰਿਹਾ।
ਇਸ ਕੋ ਹੇਰ ਹਟਿਓ ਮਰਦਾਨਾ,
ਇਸ ਨੂੰ ਗੁੱਸਾ ਗੁੱਸੇ ਵਿੱਚ ਦੇਖ ਕੇ ਭਾਈ ਮਰਦਾਨਾ ਮੁੜ ਪਿਆ।
ਮੈਂ ਦੇ ਜਲ ਗੁਰ ਨਿਕਟ ਬਖਾਨਾ
ਤੇ ਸਤਿਗੁਰੂ ਮਹਾਰਾਜ ਦੇ ਪਾਸ ਆ ਕੇ ਦੱਸ ਦਿੱਤਾ ਵੀ ਸਤਿਗੁਰੂ ਪਾਣੀ ਨਹੀਂ ਦਿੰਦੇ।
ਸ੍ਰੀ ਨਾਨਕ ਸਾਹਿਬ ਅੰਤਰ ਜਾਮੀ
ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਾਸ ਆ ਕੇ ਦੱਸਿਆ ਵੀ ਬਾਲੇ ਕੰਧਾਰੀ ਪਾਣੀ ਨਹੀਂ ਦਿੰਦਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੰਤਰ ਜਾਮੇ
ਸ਼ਬਦ ਜਾਨ ਪੀਰ ਕੀ ਖਾਮੀ
ਸਾਰੇ ਤਰ੍ਹਾਂ ਜਿਹੜਾ ਪੀਰ ਸੀ ਇਹਦੀ ਕਚਿਆਈ ਜਾਣ ਲਈ
ਉਤੀ ਲਸ਼ਕਾ ਹਾਸ ਮਝਾਰੀ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਹੱਥ ਵਿੱਚ ਸਾਹਿਬ ਸੰਜੀ ਕੁਤਕਾ ਸੀ ਮੋਟਾ ਘੋੜਨੇ ਵਰਗਾ ਛੋਟਾ ਸੀ।
ਇਸ ਗਿਰ ਕੀ ਜਰ ਮਹਿ ਤਬ ਮਾਰੀ
ਸਤਿਗੁਰਾਂ ਨੇ ਚਲਾ ਕੇ ਇਸ ਪਹਾੜ ਦੀਆਂ ਜੜਾਂ ਦੇ ਚੋ ਕੁਤਕਾ ਮਾਰਿਆ।
ਸ਼ੀਤਲ ਜਲ ਨਿਰਮਲ ਤਿਸ ਕਾਲਾ
ਉਸੇ ਸਮੇਂ ਸਾਹਿਬ ਸੰਜੀ ਜਲ ਦੀ ਧਾਰਾ ਜਿਹੜੀ ਸੀ ਠੰਡੀ ਚੱਲ ਪਈ।
ਸਿਧ ਪਿਓ ਪ੍ਰਵਾਹੋ ਵਿਸਾਲਾ
ਬੜਾ ਭਾਰੀ ਪਾਣੀ ਦਾ ਪ੍ਰਵਾਹ ਜਿਹੜਾ ਸੀ ਚੱਲ ਪਿਆ।
ਬਲੀ ਕੰਧਾਰੀ ਕੋ ਜਲ ਜੇਤੋ
ਇਹ ਬਲੀ ਕੰਧਾਰੀ ਦਾ ਸਾਹਿਬ ਸੰਘ ਜੀ ਜਿਤਨਾ ਵੀ ਉੱਤੇ ਪਾਣੀ ਸੀ ਨਾ
ਮੈਂ ਪ੍ਰਵੇਸ਼ੀ ਸੁਸਕ ਗਾਤੇ ਤੋ
ਇਕਦਮ ਹੀ ਸਾਹਿਬ ਸੰਘ ਜੀ ਸਾਰਾ ਜਿਹੜਾ ਪਾਣੀ ਸੀ ਪਹਾੜ ਵਿੱਚ ਹੀ ਸੋਸ ਗਿਆ ਤੇ ਔਰ ਇੱਧਰ ਪਾਣੀ ਦੀ ਧਾਰਾ ਚੱਲ ਪਈ।
ਇੱਕ ਅਜਰਜ ਕੋ ਠਾਨਿਓ ਧਿਆਨਾ
ਇਸ ਨੇ ਬੜੀ ਹੈਰਾਨਗੀ ਦੇ ਨਾਲ ਖਿਆਲ ਕਰਕੇ ਵੇਖਿਆ
ਤਾਬਰ ਤੇ ਸੋਬਰ ਤਾਂ ਪਛਾਣਾ
ਆਪਣੇ ਤਪ ਦੇ ਬਲ ਦੇ ਨਾਲ ਸਾਰਾ ਪ੍ਰਸੰਗ ਇਸ ਨੇ ਸਮਝ ਲਿਆ।
ਕ੍ਰਿਸ਼ਨ ਭਾਰੀ ਸਿਲਾ ਬਸਾਲਾ
ਉਸ ਵੇਲੇ ਗੁੱਸੇ ਵਿੱਚ ਆ ਕੇ ਇੱਕ ਬੜਾ ਭਾਰੀ ਪੱਥਰ ਪਿਆ ਸੀ
ਅਜਮਤ ਤੇ ਪ੍ਰਹਾਰ ਤਿਸ ਕਾਲਾ
ਆਪਣੀ ਸ਼ਕਤੀ ਦੇ ਨਾਲ ਉਹ ਪੱਥਰ ਜਿਹੜਾ ਸੀ ਥੱਲੇ ਨੂੰ ਰੋੜ ਦਿੱਤਾ।
ਚਲੀ ਬੇਗ ਤੇ ਤਰਕੋ ਤੋਰਤ
ਜਿਹੜੀ ਵੱਡੀ ਸਾਰੀ ਸਾਹਿਬ ਸੰਜੀ ਸਿਲਾ ਸੀ ਤੇ ਬਿਰਸ਼ਾਂ ਨੂੰ ਤੋੜਦੀ ਹੋਈ ਥੱਲੇ ਨੂੰ ਚੱਲ ਪਈ।
ਮਗਮੇ ਅਪਰ ਸਿਰਨ ਕੋ ਫੋਰਤੀ
ਰਸਤੇ ਛੋਟੀਆਂ ਛੋਟੀਆਂ ਸਿਲਾ ਤੇ ਪੱਥਰਾਂ ਨੂੰ ਭਾਂਦੀ ਹੋਈ
ਜਦ ਰੋਕਣ ਕੋ ਆਵਤ ਧਾਈ
ਇਹ ਜਿਹੜਾ ਪਾਣੀ ਸੀ ਨਾ ਇਸ ਨੂੰ ਰੋਕਣ ਵਾਸਤੇ ਭੱਜੀ ਆ ਰਹੀ ਹੈ।
ਵਜਰ ਸਮਾਨ ਸੋ ਨਾਦ ਉਠਾਈ
ਤੇ ਵਜਰ ਜਿਵੇਂ ਸੱਤਾਂ ਧਾਤਾਂ ਦਾ ਹੁੰਦਾ ਹੈ ਵਜਰ ਇੰਦਰ ਦਾ ਸ਼ਾਸਤਰ ਹੈ ਤੇ ਉਹਦੇ ਵਾਂਗ ਸਾਹਿਬ ਸੰਘ ਜੀ ਆਵਾਜ਼ ਉਠਾਉਂਦੀ ਜਾਂ ਵਜਰ ਬਿਜਲੀ ਵਾਂਗ ਖੜਖੜ ਕਰਦੀ ਆਵਾਜ਼ ਉਠਾਉਂਦੀ।
ਅਜਮਤ ਨਿਜ ਅਜਮਤੀ ਯੁੱਧ ਦੇਖੀ
ਆਦਿ ਕਰਾਮਾਤ ਦੇ ਸਹਿਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਰਾਮਾਤੀ ਗੁਰੂ ਨਾਨਕ ਸਾਹਿਬ ਨੇ ਤੇ ਆਪਣੀ ਸ਼ਕਤੀ ਨਾਲ ਇਸ ਨੂੰ ਵੇਖ ਲਿਆ।
ਜਲੇ ਅਸ਼ਾਦਨ ਆਏ ਬਸੇਖੀ
ਕਹਿੰਦੇ ਜਿਹੜਾ ਸਾਡਾ ਪਾਣੀ ਕੱਢਿਆ ਹੋਇਆ ਉਸ ਨੂੰ ਢੱਕਣ ਵਾਸਤੇ ਸਿਲਾ ਪੱਥਰ ਆ ਰਿਹਾ।
ਸ੍ਰੀ ਗੁਰੂ ਨੇ ਤਬ ਹਾਥ ਪਸਾਰਾ
ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣਾ ਪੰਜਾ ਜਿਹੜਾ ਸੀ ਹੱਥ ਦਾ ਫੈਲਾ ਕੇ
ਇਸ ਆਵਦ ਕੇ ਕੀ ਨਿਆਗਾਰਾ
ਇਹ ਆਉਂਦੇ ਹੋਏ ਸਾਹਿਬ ਸੰਗ ਜੀ ਸਿਲਾ ਪੱਥਰ ਦੇ ਅੱਗੇ ਕਰ ਦਿੱਤਾ।
ਸਹਿ ਸੁਭਾਇਕ ਬੈਠੇ ਰਹੇ
ਸਿੰਧੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਰਹੇ
ਦੋਰੋ ਕੀ ਜਲ ਉੱਪਰ
ਕਹਿੰਦੇ ਉਹ ਰੁਕ ਗਈ ਤੇ ਇਸ ਤਰ੍ਹਾਂ ਪਾਣੀ ਦੇ ਉੱਤੇ ਖੜ ਗਏ।
ਮਹਾਪ੍ਰਵਾਹ ਨੀਰ ਕੋ ਚਾਲੇ
ਬੜਾ ਭਾਰੀ ਪਾਣੀ ਦਾ ਪ੍ਰਵਾਹ ਜਿਹੜਾ ਸੀ ਚੱਲ ਪਿਆ।
ਗਹਿਰੀ ਉੱਪਰ ਸਿਲਾ ਬਸਾਲੇ
ਤੇ ਉਹ ਜਿਹੜੀ ਸਿਲਾ ਸੀ ਪਾਣੀ ਦੇ ਉੱਤੇ ਟਿਕ ਗਈ।
ਕਿਉਂ ਨਾ ਨੀਰ ਪੀਰ ਨਾ ਜਾਨੀ
ਉਸ ਵੇਲੇ ਸਾਧ ਸੰਗ ਜੀ ਪੀਰ ਨੇ ਸਾਰੀ ਗੱਲ ਸਮਝ ਲਈ ਕਿ ਪਾਣੀ ਨਹੀਂ ਰੁਕ ਸਕਿਆ।
ਅਜਮਤ ਪੁੰਨ ਲਾਏ ਮਹਾਨੀ
ਆਪਣੀ ਕਰਾਮਾਤ ਇਸ ਨੇ ਹੋਰ ਵੱਡੀ ਲਾਉਣਾ ਕੀਤੀ।
ਕਰੀਤ ਘਾਵਨ ਸਿਲਾ ਅਗਾਰੀ
ਆਪਣੀ ਸ਼ਕਤੀ ਦੇ ਨਾਲ ਜਿਹੜੀ ਉਹ ਸਿਲਾ ਸੀ ਉਸ ਨੂੰ ਅੱਗੇ ਧੱਕਣਾ ਕੀਤਾ।
ਸਗਰੋਂ ਓਜ ਲਾਏ ਨਿਜ ਭਾਰੀ
ਤੇ ਬੜਾ ਭਾਰੀ ਆਪਣਾ ਬਲ ਜਿਹੜਾ ਸੀ ਲਾ ਕੇ
ਹੱਥ ਵੱਜਰ ਸਮੇ ਧਸਿਓ ਮਝਾਰੀ
ਤੇ ਹੱਥ ਜਿਹੜਾ ਸੀ ਨਾ ਜਿਵੇਂ ਵੱਜਰ ਸੱਤਾਂ ਧਾਤਾਂ ਦਾ ਸ਼ਾਸਤਰ ਹੁੰਦਾ ਹੈ ਤੇ ਕਹਿੰਦੇ ਇਹ ਵੱਜਰ ਵਾਂਗ ਜਿਹੜਾ ਹੱਥ ਸੀ ਨਾ ਸਿਲਾ ਦੇ ਚ ਗੁਰੂ ਨਾਨਕ ਸਾਹਿਬ ਦਾ ਧਸ ਗਿਆ।
ਨਹੀਂ ਅਟਕ ਲੱਖ ਬਲੀ ਕੰਧਾਰੀ
ਉਸ ਵੇਲੇ ਬਲੀ ਕੰਧਾਰੀ ਨੇ ਜਾਣ ਲਿਆ ਤੇ ਸਤਿਗੁਰਾਂ ਦੇ ਹੱਥ ਨਾਲ ਇਹ ਪੰਜੇ ਨਾਲ ਅਟਕ ਰਹੀ ਹੈ।
ਆਪਣੀ ਸ਼ਕਤ ਅਲਪ ਵਿਚਾਰੀ
ਆਪਣੀ ਸ਼ਕਤੀ ਜਿਹੜੀ ਸੀ ਇਸ ਨੂੰ ਥੋੜੀ ਵਿਚਾਰ ਕੇ
ਰੁਕ ਨਾ ਸਕੋ ਚਲੇ ਬਹੁ ਬਾਰੀ
ਕਹਿੰਦਾ ਪਾਣੀ ਰੁਕ ਨੀ ਸਕਿਆ ਤੇ ਪਾਣੀ ਦੀ ਧਾਰਾ ਚੱਲ ਰਹੀ ਹੈ।
ਅਬ ਲਗ ਥਾਨ ਵਿਦਤੀ ਜਗ ਮਾਹੀ
ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੁਣ ਤਾਂ ਹੀ ਉਹ ਪੰਜਾ ਸਾਹਿਬ ਸਥਾਨ ਹਸਨ ਵਧਾਲ ਪ੍ਰਗਟ ਹੈ ਸੰਸਾਰ ਵਿੱਚ
ਗੁਰ ਕਰ ਚਿੰਨ ਲਖਿਓ ਸਿਲ ਮਾਹੀ
ਗੁਰੂ ਸਾਹਿਬ ਦੇ ਹੱਥ ਦਾ ਜਿਹੜਾ ਚਿੰਨ ਹੈ ਪੰਜੇ ਦਾ ਉਹ ਸਿਲਾ ਵਿੱਚ ਲੱਗਿਆ ਹੋਇਆ।
ਰਹੇ ਮਟਾਏ ਯਤਨ ਤੇ ਕਈ
ਤੇ ਕਈ ਜਿਹੜੇ ਈਰਖਾਲੂ ਲੋਕ ਸੀ ਤੇ ਉਸ ਪੱਥਰ ਨੂੰ ਭੰਨ ਕੇ ਜਾਂ ਖੋਦ ਖੋਦ ਕੇ ਮਟਾਉਂਦੇ ਰਹੇ ਪਰ ਸਤਿਗੁਰਾਂ ਦਾ ਪੰਜਾ ਜਿਵੇਂ ਮੱਖਣ ਵਿੱਚ ਜਾਂਦਾ ਇਸ ਤਰ੍ਹਾਂ ਹੀ ਲੱਗਦਾ ਰਿਹਾ।
ਰਹੋ ਸੋ ਚਿੰਨ ਹਾਰ ਗਏ ਤੇਈ
ਬੜੇ ਭਾਰੀ ਦੁਖੀ ਪਠਾਨ ਲੋਕ ਜਿਹੜੇ ਸੀ ਯਤਨ ਕਰਦੇ ਹੰਭ ਗਏ ਪਰ ਗੁਰੂ ਨਾਨਕ ਸਾਹਿਬ ਦਾ ਚਿੰਨ ਉਸੇ ਤਰ੍ਹਾਂ ਲੱਗਾ ਰਿਹਾ।
ਜਲ ਪ੍ਰਵਾਹ ਤੈਸੀ ਵਿਦਿਆ ਹੈ
ਤੇ ਉਸੇ ਤਰ੍ਹਾਂ ਪਾਣੀ ਦਾ ਪ੍ਰਵਾਹ ਚੱਲ ਰਿਹਾ।
ਨਿਰਮਲ ਚਲਤੀ ਬਹੁਤ ਨਿਤ ਰਹਿ
ਉਜਲ ਬੜਾ ਸਾਫ ਤੇ ਸੁਥਰਾ ਪਾਣੀ ਹਮੇਸ਼ਾ ਵਾਸਤੇ ਚੱਲਦਾ ਰਹਿੰਦਾ
ਅਲਪ ਆਪ ਕੋ ਪੀਰ ਪਛਾਣਾ
ਇਹ ਜਿਹੜਾ ਬਲੀ ਕੰਧਾਰੀ ਪੀਰ ਸੀ ਆਪਣੇ ਆਪ ਨੂੰ ਛੋਟਾ ਜਾਣ ਕੇ
ਸ਼ੀਘਰ ਆਏ ਗੁਰ ਪਗ ਲਪਟਾਨਾ
ਬੜੀ ਛੇਤੀ ਦੇ ਨਾਲ ਆ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਲਪਟ ਗਿਆ
ਹੇ ਪ੍ਰਭ ਖਤਾ ਬਖਸ਼ੀਏ ਮੋਹੀ
ਕਹਿਣ ਲੱਗਾ ਹੇ ਸਤਿਗੁਰੂ ਮਹਾਰਾਜ ਜੀ ਮੇਰੀ ਗਲਤੀ ਮੁਆਫ਼ ਕਰ ਦਿਓ
ਨਹੀਂ ਮਹਾਤਮ ਜਾਣਿਓ ਤੋ ਹੀ
ਮੈਂ ਆਪ ਜੀ ਦਾ ਮਹਾਤਮ ਜਿਹੜਾ ਪ੍ਰਤਾਪ ਸੀ ਨਹੀਂ ਸਮਝ ਸਕਿਆ
ਹੋਏ ਪਰਲੋਕ ਸਹਾਏ ਬਸੇਸਾ
ਮੇਰੀ ਪਰਲੋਕ ਦੇ ਅੰਦਰ ਵੀ ਸੱਚੇ ਪਾਤਸ਼ਾਹ ਆਪ ਸਹਾਇਤਾ ਕਰੋ
ਅਸਮੋ ਕੋ ਕੀ ਜਾਏ ਉਪਦੇਸਾ
ਜਿਵੇਂ ਪਰਲੋਕ ਦੇ ਅੰਦਰ ਵੀ ਮੈਨੂੰ ਸਹਾਇਤਾ ਮਿਲੇ ਐਸਾ ਮੈਨੂੰ ਉਪਦੇਸ਼ ਦੇਵੋ
ਇਤਿਹਾਸਕ ਬੇਨਤੀ ਬਹੁ ਕਰੇ
ਇਹਨੂੰ ਆਦ ਲੈ ਕੇ ਸਾਧ ਸੰਗਤ ਜੀ ਬੜੀ ਬੇਨਤੀ ਕੀਤੀ
ਸ਼ਰਧਾ ਕੋ ਉਰ ਨਿਸ਼ਚਾ ਧਰੇ
ਹਿਰਦੇ ਚ ਬੜੀ ਸ਼ਰਧਾ ਤੇ ਨਿਸ਼ਚਾ ਧਾਰ ਕੇ
ਅਬ ਸ਼੍ਰੀ ਗੁਰੂ ਉਪਦੇਸ਼ ਬਖਾਨਾ
ਉਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਪਦੇਸ਼ ਦੇਣਾ ਕੀਤਾ
ਮੈਂ ਮਤਸਰ ਦੁੱਖ ਨਾ ਇਹ ਕਮਾਨਾ
ਮਹਾਰਾਜ ਕਹਿੰਦੇ ਤੂੰ ਈਰਖਾ ਦਾ ਤੇ ਇਸ ਵਾਸਤੇ ਈਰਖਾ ਕਰਦਿਆਂ ਤੇ ਬੇਨਤੀ ਤੇ ਨਿਸਫਲ ਹੀ ਇਸ ਵਾਸਤੇ ਦੁੱਖ ਮੰਨਿਆ ਹੈ
ਜਿਸ ਮੈਂ ਪ੍ਰਾਪਤ ਕਿਸ਼ੂ ਨਾ ਹੋਏ
ਜਿਹਦੇ ਚੋਂ ਕੁਝ ਵੀ ਹਾਸਲ ਨਹੀਂ ਹੋ ਸਕਦਾ
ਹਰ ਖਿਰਦੇ ਕਰ ਤਿਆਗੋ ਸੋਏ
ਮਹਾਰਾਜ ਕਹਿੰਦੇ ਖੁਸ਼ ਹੋ ਕੇ ਤੇ ਇਸ ਨੂੰ ਸ਼ਰਣਾ ਕਰ
ਹਰਦਮ ਜਾਤ ਖੁਦਾਏ ਕਰੀ ਜਾ
ਹਰਦਮ ਹਰੇਕ ਘੜੀ ਵਿੱਚ ਹਮੇਸ਼ਾ ਖੁਦਾ ਨੂੰ ਯਾਦ ਕਰਿਆ ਕਰ
ਮਾਨਕ ਤਨ ਸਫਲੋ ਕਰ ਲਈ ਜਾ
ਆਪਣੀ ਮਨੁੱਖਾ ਦੇ ਜਿਹੜੀ ਇਸ ਨੂੰ ਸਫਲਾ ਕਰ ਲੈ
ਜਿਦਾਂ ਦੀ ਗੁਰ ਕਹਿਬੋ ਮਾਨਿਓ
ਇਸਨੂੰ ਆਦ ਲੈ ਕੇ ਗੁਰੂ ਨਾਨਕ ਸਾਹਿਬ ਦਾ ਕਿਹਾ ਹੋਇਆ ਉਪਦੇਸ਼ ਮੰਨ ਲਿਆ
ਪੰਕਜ ਪ੍ਰਣਾਮ ਸੁਠਾਨਿਓ
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਉੱਤੇ ਨਮਸਕਾਰ ਕੀਤੇ
ਆਪਣੇ ਪੀਰ ਕਰੇ ਧਰ ਪ੍ਰੇਮਾ
ਬੜਾ ਪ੍ਰੇਮ ਧਾਰ ਕੇ ਗੁਰੂ ਨਾਨਕ ਸਾਹਿਬ ਨੂੰ ਆਪਣੇ ਪੀਰ ਗੁਰੂ ਬਣਾ ਲਿਆ
ਪ੍ਰਾਪਤ ਭਈ ਅਦਕ ਤੇ ਛੇਮਾ
ਇਸ ਨੂੰ ਸਾਧ ਸੰਗਤ ਜੀ ਛੇਮਾ ਕਲਿਆਣ ਦੀ ਪ੍ਰਾਪਤੀ ਹੋ ਗਈ
ਦੋਹਰਾ ਰਹੋ ਪੀਰ ਤੇ ਸਥਾਨ ਹੀ
ਇਹ ਜਿਹੜਾ ਬਲੀ ਕੰਧਾਰੀ ਪੀਰ ਸੀ ਉਸੇ ਥਾਂ ਰਿਹਾ
ਗੁਰੂ ਕੀਨ ਪ੍ਰਸਥਾਨ
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅੱਗੇ ਚਾਲੇ ਪਾਏ
ਹੈ ਅਬ ਲਗ ਸੋ ਜਗਤ
ਮਹਿੰਦੇ ਹੁਣ ਤਾਂ ਹੀ ਹਸਨ ਅਵਤਾਰ ਸਥਾਨ ਜਿਹੜਾ ਹੈ ਤੇ ਹੁਣ ਤੱਕ ਇਹ ਪੰਜਾ ਸਾਹਿਬ ਸੰਸਾਰ ਵਿੱਚ ਹੈ
ਜਲ ਪ੍ਰਵਾਹੇ ਤਿਸ ਸਥਾਨ
ਉਸ ਥਾਂ ਦੇ ਅੰਦਰ ਜਲ ਦਾ ਪ੍ਰਵਾਹ ਚੱਲ ਰਿਹਾ ਹਮੇਸ਼ਾ ਵਾਸਤੇ
ਜੋ ਪੀ ਜੈ ਕਾਬਲ ਕੋ ਨਗਰ ਸਹਾਵਾ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਥੋਂ ਕਾਬਲ ਦੇ ਚਲੇ ਗਏ ਤੇ ਜੋ ਸੋਭ ਨੇਕ ਸ਼ਹਿਰ ਸੀ
ਜਿਸ ਮੈਂ ਪ੍ਰਵਿਸ਼ੇ ਦੁਖੀ ਮਨ ਦਾਵਾ
ਤੇ ਦੁੱਖਾਂ ਦੇ ਜੰਗਲ ਨੂੰ ਸਾੜਨ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਦੇ ਪ੍ਰਵੇਸ਼ ਹੋ ਗਏ
ਇੱਕ ਮਸੀਤ ਅਵਲੋਕੀ ਨੀਕੀ
ਸਿੰਘ ਜੀ ਮਸੀਤ ਜਿਹੜੀ ਸੀ ਗੁਰੂ ਨਾਨਕ ਸਾਹਿਬ ਨੇ ਵੇਖੀ
ਬੈਠਕ ਹੁਤੀ ਤੁਰਕ ਸਭ ਹੀ ਕੀ
ਉੱਥੇ ਬਹੁਤ ਸਾਰੇ ਮੁਸਲਮਾਨ ਲੋਕ ਆ ਕੇ ਬੈਠਦੇ ਸੀ
ਇਸ ਕੇ ਮਨ ਜਾਏ ਕੀ ਡੇਰਾ
ਉਸ ਮਸੀਤ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣਾ ਟਿਕਾਣਾ ਜਾ ਕੀਤਾ
ਆਨ ਮਲਾਣੇ ਗੁਰ ਕੋ ਹੇਰਾ
ਜਿਹੜਾ ਉੱਥੇ ਦਾ ਪ੍ਰਬੰਧਕ ਮੁੱਲਾ ਸੀ ਉਹਨੇ ਆ ਕੇ ਸਤਿਗੁਰੂ ਮਹਾਰਾਜ ਜੀ ਨੂੰ ਵੇਖਿਆ
ਬੋਲਿਓ ਕੌਣ ਕਹਾਂ ਤੇ ਆਏ
ਬੋਲਿਆ ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ
ਹਿੰਦੂ ਸੇ ਤੁਮ ਪਰੋ ਲਿਖਾਏ
ਤੁਹਾਡਾ ਜਿਹੜਾ ਲਿਬਾਸ ਆ ਹਿੰਦੂਆਂ ਵਰਗਾ ਮੈਨੂੰ ਦਿਸਦਾ ਹੈ
ਇਹ ਤੁਰਕਨ ਕੋ ਥਾਨ ਮਹਾਨਾ
ਇਹ ਜਿਹੜਾ ਥਾਂ ਹੈ ਤਾਂ ਬਹੁਤ ਸਾਡੇ ਤੁਰਕਾਂ ਮੁਸਲਮਾਨਾਂ ਦਾ
ਵੈਸੋ ਨਾ ਤੁਮ ਕਰੋ ਪਿਆਨਾ
ਜੇ ਤੁਸੀਂ ਇਸ ਮਸੀਤ ਵਿੱਚ ਬੈਠ ਨਹੀਂ ਸਕਦੇ ਤੇ ਤੁਸੀਂ ਇੱਥੋਂ ਚਾਲੇ ਪਾਓ
ਸ੍ਰੀ ਨਾਨਕ ਜੀ ਬਹਿਣ ਵਿਚਾਰੇ
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ
ਮਾਰਗ ਚਲਤਿਓ ਪਗ ਹਮਹਾਰੇ
ਕਹਿੰਦੇ ਵੀ ਰਸਤਾ ਚਲਦੇ ਚਲਦਿਆਂ ਤੇ ਅਸੀਂ ਪੈਰਾਂ ਤੋਂ ਥੱਕ ਗਏ ਸਾਂ
ਰਹਿਣੋ ਏਕ ਸਰਵਰੀ ਸਾਰੀ
ਕਹਿੰਦੇ ਬਸ ਇੱਕੋ ਰਾਤ ਹੀ ਅਸੀਂ ਇੱਥੇ ਰਹਿਣਾ ਹੈ
ਗਵਨੇ ਹੋਵਤ ਭੋਰਿਆ ਗਾਰੀ
ਜਦੋਂ ਸਵੇਰ ਹੋਈ ਤੇ ਅਸੀਂ ਅੱਗੇ ਚੱਲ ਪੈਣਾ
ਬੁੱਲਾ ਕਹੇ ਰਹੋ ਨਾ ਵੈਸੇ
ਇਹ ਬੁਲਾਣਾ ਕਹਿੰਦਾ ਤੁਸੀਂ ਇੱਥੇ ਬੈਠੇ ਨਹੀਂ ਰਹਿ ਸਕਦੇ
ਹਿੰਦੂ ਰਹਿਣੇ ਦਿਓ ਨਾ ਕੈਸੇ
ਜਿਹੜਾ ਹਿੰਦੂਆਂ ਦੇ ਘਰ ਦਾ ਜਨਮਿਆ ਤੇ ਮੈਂ ਉਸ ਨੂੰ ਕਿਸੇ ਤਰ੍ਹਾਂ ਵੀ ਇੱਥੇ ਰਹਿਣ ਨਹੀਂ ਦੇਣਾ
ਕਾਲ ਸਥਾਨ ਕਰੋ ਗੁਜਰਾਨਾ
ਕਿਸੇ ਹੋਰ ਥਾਂ ਤੇ ਆਪਣੀ ਰਾਤ ਜਾ ਕੇ ਬਤੀਤ ਕਰ ਲਓ
ਕਹਾਂ ਮਾਨ ਮਮ ਕਰੋ ਪਿਆਨਾ
ਮੇਰਾ ਕਿਹਾ ਮੰਨ ਕੇ ਤੇ ਤੁਸੀਂ ਇੱਥੋਂ ਚਲੇ ਜਾਓ
ਆਏ ਤੁਰਕੋ ਰਿਸ ਉਪਜੈ ਹੈ
ਜੇ ਕੋਈ ਮੁਸਲਮਾਨ ਆ ਗਿਆ ਤੇ ਬੜਾ ਗੁੱਸਾ ਤੁਹਾਡੇ ਉੱਤੇ ਕੱਢੇਗਾ
ਬਾਂਹ ਪਕੜ ਕੇ ਤੁਰਤ ਉਠਾ ਹੈ
ਤੁਹਾਡੀ ਬਾਂਹ ਫੜ ਕੇ ਤੇ ਤੁਹਾਨੂੰ ਜਲਦੀ ਦੇ ਨਾਲ ਬਾਹਰ ਕੱਢ ਦੇਵੇਗਾ
ਹਿੰਦੂ ਕੋ ਕਿਆ ਕੰਮ ਮਸੀਤੀ
ਜਿਹੜਾ ਹਿੰਦੂਆਂ ਦੇ ਘਰ ਦਾ ਜਨਮਿਆ ਤੇ ਉਹਦਾ ਮਸੀਤਾਂ ਦੇ ਕੀ ਕੰਮ
ਉੱਠ ਕਰ ਚਲੇ ਜਾਓ ਪਲ ਰੀਤੀ
ਉੱਠ ਕੇ ਤੁਸੀਂ ਬੜੇ ਚੰਗੇ ਢੰਗ ਦੇ ਨਾਲ ਚਲੇ ਜਾਓ
ਜੇ ਮੈਂ ਬਾਤ ਨਾ ਮਾਨੋ ਕਾਈ
ਜੇ ਕਰਕੇ ਮੇਰੀ ਗੱਲ ਤੁਸੀਂ ਕਿਸੇ ਤਰ੍ਹਾਂ ਨਹੀਂ ਮੰਨਦੇ
ਬੱਕਰ ਬਾਹੋ ਮੈਂ ਦਿਓ ਉਠਾਈ
ਮੈਂ ਤੁਹਾਡੀ ਬਾਂਹ ਫੜ ਕੇ ਤੁਹਾਨੂੰ ਬਾਹਰ ਕੱਢ ਦਿਆਂਗਾ
ਸੁਣ ਸ੍ਰੀ ਮੁਖ ਬਿਰਸੇ ਗੁਣਖਾਨੀ
ਗੁਣਾਂ ਦੇ ਖਾਨ ਸਾਹਿਬ ਸਿੰਘ ਜੀ ਇਹਦੇ ਹੋਛੇ ਵਚਨ ਸੁਣ ਕੇ ਹੱਸ ਪਏ
ਮਲਾਲੇ ਬੋਲੇ ਬਾਣੀ
ਇਸ ਮੁੱਲਾਂ ਦੇ ਤਾਏ ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਵਚਨ ਬੋਲੇ
ਇਹ ਤੁਝ ਮੈਂ ਹੈ ਜ਼ੋਰ ਬਸਾਲਾ
ਕਹਿੰਦੇ ਲੈ ਵੀ ਮੁੱਲਾਂ ਜੇ ਕਰਕੇ ਤੇਰੇ ਵਿੱਚ ਬਹੁਤਾ ਬਲ ਹੈ
ਫਿਰ ਮਸੀਤ ਰਾਖੋ ਇਸ ਕਾਲਾ
ਤੇ ਮਹਾਰਾਜ ਕਹਿੰਦੇ ਆਪਣੀ ਮਸੀਤ ਨੂੰ ਇੱਥੇ ਖੜੀ ਕਰਕੇ ਰੱਖੀ ਹੁਣ
ਜੇ ਇੱਥੇ ਰਹੀ ਨਾ ਤਾਂ ਤੂੰ ਪੂਰਾ
ਜੇ ਕਰਕੇ ਤੇਰੀ ਮਸੀਤ ਇੱਥੇ ਖੜੀ ਨਾ ਰਹੀ ਤਾਂ ਤੂੰ ਝੂਠਾ ਆ
ਬੋਲਤ ਹੈ ਜੈਸੇ ਕਟਰ ਪੂਰਾ
ਤੇਰੇ ਬੋਲ ਇਸ ਤਰ੍ਹਾਂ ਹੀ ਨਿਸਤਲ ਨੇ ਜਿਵੇਂ ਖਾਲੀ ਘੜਾ ਜਿਹੜਾ ਉਹ ਉਛਲਦਾ ਤੇ ਬੋਲਦਾ ਆ
ਮੁੱਲਾ ਕਹੇ ਸਥਿਰ ਕਿਤ ਜਾਵਤੀ
ਕਹਿੰਦਾ ਮੁੱਲਾ ਕਹਿਣ ਲੱਗਾ ਇਹ ਖੜੀ ਆ ਇੱਥੇ ਇਹ ਕਿੱਥੇ ਜਾਂਦੀ ਆ
ਇਸ ਪ੍ਰਕਾਰ ਕਹੇ ਮੁਝੇ ਡਰਾਵਤ
ਕਹਿੰਦਾ ਇਸ ਤਰ੍ਹਾਂ ਦੇ ਬਚਨ ਕਹਿ ਕੇ ਤੂੰ ਮੈਨੂੰ ਡਰਾ ਰਿਹਾ ਹੈ
ਉੜਤ ਨਹੀਂ ਤੁਮ ਬਿਨ ਸੱਚ ਦੇਖੇ
ਕਹਿੰਦਾ ਬਿਨਾਂ ਸੱਚ ਵੇਖੇ ਤੂੰ ਪ੍ਰਤਿਆਵਾ ਵੇਖੇ ਤੂੰ ਤੁਸੀਂ ਉੱਠਦੇ ਕਿ ਨਹੀਂ ਉੱਠਦੇ
ਅਸ ਕੀਨੋ ਕ੍ਰੋਧ ਵਸੇਖੇ
ਕਿਉਂ ਕਹਿ ਕੇ ਇਸ ਮੁੱਲਾਂ ਨੇ ਬੜਾ ਕ੍ਰੋਧ ਕੀਤਾ
ਦੇਖੋ ਗੰਜਨ ਕ੍ਰੋਧ ਬਸਾਲਾ
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਇਸਦਾ ਹੰਕਾਰ ਤੇ ਕ੍ਰੋਧ ਕੱਟਣ ਵਾਸਤੇ
ਜਿਹੜੇ ਮਸੀਤੇ ਪਰਤਤ ਕਾਲਾ
ਇਹ ਮਸੀਤ ਦੇ ਉੱਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅਸਵਾਰ ਹੋ ਗਏ
ਵੈ ਅਰੂਢੰਗ ਜਬੈ ਚਲਾਈ
ਜਿਵੇਂ ਘੋੜੇ ਤੇ ਅਸਵਾਰ ਹੁੰਦੇ ਜਦੋਂ ਮਹਾਰਾਜ ਨੇ ਅਸਵਾਰ ਹੋ ਕੇ ਮਸੀਤ ਨੂੰ ਚਲਾਇਆ
ਕਿਉਂ ਮੁੱਲਾਂ ਦੇ ਡਰਾਈ
ਮੁੱਲਾਂ ਤਾਂ ਕੰਬਣ ਲੱਗ ਪਿਆ ਚੰਬਣ ਲੱਗ ਪਿਆ ਤੇ ਬਹੁਤ ਹੀ ਡਰ ਗਿਆ
ਚੱਕਰਤ ਭੈ ਦੇਖ ਨਰ ਸਾਰੇ
ਸਾਰੇ ਜਿਹੜੇ ਲੋਕੀ ਸੀ ਵੇਖ ਕੇ ਹੈਰਾਨ ਹੋ ਗਏ
ਸਿਰਤ ਮਸੀਤ ਧਾਏ ਨਿਹਾਰੇ
ਤੇ ਬਸ ਮਸੀਤ ਭੱਜੀ ਜਾਂਦੇ ਨੂੰ ਸਾਰੇ ਵੇਖਦੇ ਆ
ਕਾਬਲ ਕੇ ਚੋ ਫੇਰ ਫਰਾਈ
ਕਾਬਲ ਸਾਹਿਬ ਦੇ ਚਾਰ ਪਾਸੇ ਗੁਰੂ ਨਾਨਕ ਸਾਹਿਬ ਨੇ ਫੇਰੇ
ਸੁਣ ਕਾਜੀ ਟਿਗ ਆਇਓ ਧਾਈ
ਸੁਣ ਕੇ ਕਾਜੀ ਜਿਹੜਾ ਸੀ ਗੁਰੂ ਨਾਨਕ ਸਾਹਿਬ ਦੇ ਪਾਸ ਕਾਹਲੀ ਨਾਲ ਆਇਆ
ਪੀਰ ਔਲੀਆ ਕਦੋਂ ਖੁਦਾਏ
ਕਹਿੰਦਾ ਇਹ ਕੋਈ ਪੀਰ ਹੈ ਕੋਈ ਔਲੀਆ ਸ਼ਕਤੀ ਵਾਲਾ ਜਾ ਕੇ ਖੁਦਾਈ ਆ ਗਿਆ
ਬੰਦੇ ਹੱਥ ਚਰਨ ਲਪਟਾਏ
ਦੋਵੇਂ ਚਰਨ ਦੋਵੇਂ ਹੱਥ ਜੋੜ ਕੇ ਚਰਨਾਂ ਤੇ ਮੱਥਾ ਟੇਕਿਆ ਤੇ ਚਰਨੀ ਲੱਗਿਆ
ਹੋਏ ਦੀਨ ਬਾਬਨੇ ਉਚਰਹੀ
ਬੜਾ ਸਾਧ ਸੰਗ ਜੀ ਨਿਮਰਤਾ ਦੇ ਸਹਿਤ ਹੋ ਕੇ ਬੇਨਤੀ ਕਰਦਾ
ਅਜਮਤ ਉਰ ਸ਼ਰਧਾ ਧਰਹੀ
ਐਸੀ ਕਰਾਮਾਤ ਵੇਖ ਕੇ ਹਿਰਦੇ ਸ਼ਰਧਾ ਧਰਦਾ
ਆ ਮਸੀਤ ਕੋ ਚਲਤ ਟਕਾਵੋ
ਕਹਿੰਦਾ ਮਹਾਰਾਜ ਹੁਣ ਮਸੀਤ ਜਿਹੜੀ ਇਹ ਦੌੜਦੀ ਜਾ ਰਹੀ ਨੂੰ ਟਕਾ ਦਿਓ
ਇਸ ਖੁਦਾਏ ਨੇ ਦਰਸ ਦਿਖਾਵੋ
ਤੇ ਖੁਦਾ ਦਾ ਵਾਸਤਾ ਪਾਇਆ ਫਿਰ ਗੁਰੂ ਨਾਨਕ ਸਾਹਿਬ ਦੇ ਅੱਗੇ ਤੇ ਖੁਦਾ ਦਾ ਵਾਸਤਾ ਗੁਰੂ ਨਾਨਕ ਨਹੀਂ ਚੱਲ ਸਕਦੇ ਸੀ ਤੇ ਕਹਿੰਦਾ ਖੁਦਾ ਦੇ ਵਾਸਤੇ ਆਪਣੇ ਦਰਸ਼ਨ ਵਿਖਾਵੋ
ਗੁਰਮਸੀਤ ਸਤਾਈ ਜਬਹੀ
ਬਸ ਗੁਰੂ ਨਾਨਕ ਸਾਹਿਬ ਨੇ ਜਦੋਂ ਮਸੀਤ ਨੇ ਬੇਨਤੀ ਕੀਤੀ ਵਾਸਤਾ ਪਾਇਆ ਖੜੀ ਕਰ ਦਿੱਤੀ
ਨਗਰ ਲੋਕ ਆਵਤ ਭੇ ਤਬਹੀ
ਸਾਰੇ ਕਾਬਲ ਦੇ ਲੋਕੀ ਜਿਹੜੇ ਸੀ ਗੁਰੂ ਨਾਨਕ ਸਾਹਿਬ ਦੇ ਪਾਸ ਆਏ
ਧਰੇ ਉਪਾਇਨ ਬੰਧਨ ਕਰਹੀ
ਮਹਾਰਾਜ ਦੇ ਅੱਗੇ ਭੇਟਾ ਰੱਖਦੇ ਤੇ ਮੱਥੇ ਟੇਕਦੇ ਆ
ਧਨ ਧਨ ਪੁਨ ਧਨ ਉਚਰਹੀ
ਧਨ ਹੋ ਨਾਨਕ ਤਬਾ ਜੀ ਇਸ ਤਰ੍ਹਾਂ ਧਨ ਧਨ ਉਚਾਰਦੇ ਆ
ਔਗੜੇ ਆਪਣੋ ਨਾਮ ਕਹਾਇਓ
ਤੇ ਮਹਾਰਾਜ ਨੂੰ ਕਹਿੰਦੇ ਤੂੰ ਕੌਣ ਹੈ ਤੇ ਮਹਾਰਾਜ ਕਹਿੰਦੇ ਮੈਂ ਔਗੜ ਹਾਂ ਜੋਗੀ ਹਾਂ ਇਸ ਵਾਸਤੇ ਆਪਣਾ ਨਾਮ ਰਖਾਇਆ ਔਗੜ ਜੋਗੀ ਜਿਹੜੀ ਇੱਕ ਸੰਪਰਦਾ ਉਹਨਾਂ ਦੀ ਪਰ ਮੁੰਦਰਾਂ ਨਹੀਂ ਪਾਉਂਦੇ ਤੇ ਮਹਾਰਾਜ ਕਹਿੰਦੇ ਮੈਂ ਜੁੜਨ ਵਾਲਾ ਹਾਂ ਪਰਮੇਸ਼ਰ ਦੇ ਅੰਦਰ ਜੋਗੀ
ਨਾਮਦਾਨ ਇਸ਼ਨਾਨ ਦਰੜਾਇਓ
ਸਵੇਰੇ ਉੱਠ ਕੇ ਇਸ਼ਨਾਨ ਕਰੋ ਤੇ ਨਾਮ ਜਪੋ ਧਰਮ ਦੀ ਕਿਰਤ ਕਰਕੇ ਦਾਨ ਕਰੋ
ਚਰਨ ਕਮਲ ਗੁਰ ਕੋ ਜੋ ਬਾਮੂ
ਜਿਹੜਾ ਗੁਰੂ ਨਾਨਕ ਸਾਹਿਬ ਦਾ ਖੱਬਾ ਸਾਹਿਬ ਸੰਜੀ ਚਰਨ ਸੀ
ਪੂਜੇ ਤੁਰਕ ਕਰੇ ਪ੍ਰਣਾਮੂ
ਤੇ ਜਿੰਨੇ ਮੁਸਲਮਾਨ ਲੋਕ ਉਹਦੀ ਪੂਜਾ ਕਰਦੇ ਤੇ ਨਮਸਕਾਰਾਂ ਕਰਦੇ
ਤੈਨੂੰ ਚਰਨ ਕਮਲ ਤੇ ਕਾਲਾ
ਜੋ ਸੱਜਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਚਰਨ ਸੀ
ਪੂਜੇ ਹਿੰਦੂ ਭਾਉ ਬਸਾਲਾ
ਉਹਦੀ ਹਿੰਦੂ ਲੋਕ ਪੂਜਾ ਕਰਦੇ ਮੁੱਠੀ ਚਾਪੀ ਬੜੇ ਪਿਆਰ ਦੇ ਨਾਲ
ਸਭਨ ਕੋ ਦੀਨੋ ਉਪਦੇਸਾ
ਸਾਰਿਆਂ ਦੇ ਤਾਈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਪਦੇਸ਼ ਦੇ ਕੇ
ਭਜੋ ਨਾਮ ਤਾਂ ਜਗਤ ਕਲੇਸਾ
ਮਹਾਰਾਜ ਕਹਿੰਦੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਭਜੋ ਤੇ ਜਗਤ ਦੇ ਕਲੇਸ਼ਾਂ ਨੂੰ ਛੱਡੋ
ਅੰਤਕਾਲ ਮੈਂ ਹੋਏ ਸਹਾਈ
ਅੰਤ ਦੇ ਸਮੇਂ ਤੁਹਾਡਾ ਇਹ ਨਾਮ ਜਪਿਆ ਹੋਇਆ ਇਹ ਸਹਾਇਕ ਹੋਵੇਗਾ
ਕਰੇ ਜੇ ਕਲਮਨ ਦੇਹ ਮਟਾਈ ਦੀ
ਤੇ ਜਿਹੜੇ ਕੀਤੇ ਹੋਏ ਤੁਹਾਡੇ ਪਾਪ ਨੇ ਤੇ ਨਾਮ ਦਾ ਜਾਪ ਇਹਨਾਂ ਨੂੰ ਮੇਟ ਦੇਵੇਗਾ।
ਜੇ ਸੰਤ ਸੇਵ ਮਨ ਲਾਈ,
ਜਿਹੜੇ ਸਾਧੂ ਮਹਾਤਮਾ ਦੀ ਮਨ ਲਾ ਕੇ ਸੇਵਾ ਕਰਿਆ ਕਰੋ,
ਦਿਲ ਕੇ ਬਚਨ ਸੁਣਤ ਸੁਖ ਪਾਈ,
ਉਹਨਾਂ ਦੇ ਬਚਨਾਂ ਨੂੰ ਸੁਣ ਕੇ ਤੇ ਮਨ ਵਿੱਚ ਸੁਖ ਪ੍ਰਾਪਤ ਹੋਵੇਗਾ।
ਉਹਦੇ ਵਿਚਾਰ ਕਮਾਵੇ ਸੋ,
ਤੇ ਜਿਹੜਾ ਹਿਰਦੇ ਚ ਬਚਨਾਂ ਨੂੰ ਵਿਚਾਰ ਕੇ ਕਮਾਵੇਗਾ,
ਸਭ ਹੋਵੇ ਸੁਖ ਲੋਕੇ ਦੋ,
ਤੇ ਉਸਦੇ ਤਾਂ ਦੋਹਾਂ ਲੋਕਾਂ ਦੇ ਸੁਖ ਪ੍ਰਾਪਤ ਹੋਵੇਗਾ।
ਜਦੋਂ ਦਿਵਸ ਰਹਿ ਕੇ ਜਗਤੇ
ਸਾਧਨ, ਗੁਰੂ ਨਾਨਕ ਦੇਵ ਮਹਾਰਾਜ ਜਗ ਦੇ ਈਸ਼ਰ ਇਹ ਕਾਬਲ ਦੇ ਵਿੱਚ ਰਹੇ,
ਨਾਮ ਜਪਣ ਕੋ ਦੇ ਉਪਦੇਸਾ,
ਵਾਹਿਗੁਰੂ ਪਰਮੇਸ਼ਰ ਦੇ ਨਾਮ ਜਪਣ ਦਾ ਉਪਦੇਸ਼ ਦੇਣਾ ਕੀਤਾ,
ਵਿਦਾ ਹੋਏ ਤਿੰਨ ਤੇ ਗੁਣ ਖਾਨੀ,
ਇਹਨਾਂ ਤੋਂ ਗੁਰੂ ਨਾਨਕ ਸਾਹਿਬ ਗੁਣਾਂ ਦੀ ਖਾਨ ਇੱਥੋਂ ਵਿਦਾ ਹੋਏ,
ਨਾਮ ਖਾਨ ਗਮਨੇ ਸੁਖਦਾਨੀ,
ਸੁਖਾਂ ਨੂੰ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਹੋਰ ਥਾਂ ਨੂੰ ਚੱਲ ਪਏ,
ਸਭ ਸੰਤੋਖ ਸਿੰਘ ਜੀ ਜਾਚੇ ਦਾਨਾ,
ਭਾਈ ਸੰਤੋਖ ਸਿੰਘ ਜੀ ਕਵੀ ਕਹਿੰਦੇ ਮੈਂ ਤਾਂ ਇਹੀ ਦਾਨ ਮੰਗਦਾ ਹਾਂ,
ਸਤਨਾਮ ਦੇਵੋ ਦੁਖਹਾਲਾ,
ਗੁਰੂ ਨਾਨਕ ਸਾਹਿਬ ਜੀ ਦੁੱਖਾਂ ਨੂੰ ਮੇਟਣ ਵਾਲਾ ਆਪਣਾ ਸਤਨਾਮ ਵਾਹਿਗੁਰੂ ਦਾ ਜਾਪ ਹੀ ਦੇਵੋ,
ਦੋਹਰਾ ਸ੍ਰੀ ਸਤਿਗੁਰ ਕੇ ਸ਼ਬਦ
ਮਹਿ, ਸਤਿਗੁਰੂ ਮਹਾਰਾਜ ਜੀ ਦੇ ਮੂਲ ਮੰਤਰ ਤੇ ਗੁਰਮੰਤਰ ਸ਼ਬਦ ਵਿੱਚ,
ਰਚੇ ਜੇ ਸਿੱਖੀ ਸੁਖ ਸੰਗ,
ਜਿਹੜੇ ਸਿੱਖ ਹਮੇਸ਼ਾ ਇਸ ਸਿਮਰਨ ਦੇ ਰਚੇ ਰਹਿੰਦੇ ਸੁਖ ਦੇ ਸਮੇਤ,
ਜਿਨ ਚਰਨ ਪਰ ਵੰਦਨਾ,
ਗੁਰਸਿੱਖਾਂ ਸੰਤਾਂ ਦੇ ਚਰਨਾਂ ਦੇ ਉੱਤੇ ਮੇਰੀ ਨਮਸਕਾਰ ਹੈ,
ਕਰੋ ਸਦਾ ਸਹਿ ਉਮੰਗ,
ਚਾਹ ਦੇ ਹਮੇਸ਼ਾ ਵਾਸਤੇ ਉਹਨਾਂ ਨੂੰ ਮੱਥਾ ਟੇਕਦਾ। ਭਾਈ ਸੰਤੋਖ ਸਿੰਘ ਜੀ ਕਹਿੰਦੇ
ਸ੍ਰੀ ਬਾਲਾ ਸੰਦਰ ਵਾਚੀ ਚੌਪੀ ਸ੍ਰੀ ਅੰਗਦ ਸੁਣੀਏ ਗੁਣ ਭਵਨ,
ਆ ਭਾਈ ਬਾਲਾ ਜੀ ਸੰਧੂ ਗੋਤ ਦੇ ਉਚਾਰਦੇ ਹੇ ਗੁਣਾਂ ਦੇ ਘਰ ਗੁਰੂ ਅੰਗਦ ਦੇਵ ਜੀ ਸੁਣੋ,
ਆਗੇ ਕੀਨ ਗੁਰੂ ਪੁਨ ਗਮਨ,
ਇਹ ਮਹਾਰਾਜ ਕਾਬਲ ਤੋਂ ਗੁਣਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ ਅੱਗੇ ਚੱਲੇ,
ਜਾਤ ਪੰਥ ਮੈਂ ਖੇਤ ਨਿਹਾਰਾ,
ਤੇ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਸਾਧ ਸੰਗ ਜੀ ਗੁਰੂ ਨਾਨਕ ਸਾਹਿਬ ਨੇ ਇੱਕ ਖੇਤ ਵੇਖਿਆ,
ਪਾਕੇ ਚਨੇ ਖਰੇ ਇੱਕ ਸਾਰਾ,
ਇਹ ਛੋਲਿਆਂ ਦਾ ਖੇਤ ਪੱਕਿਆ ਹੋਇਆ ਖੜਾ ਸੀ, ਇੱਕ ਸਾਰ ਗਦਰੇ ਹੋਏ ਸੀ,
ਇੱਕ ਮਰਦਾਨਾ ਹਿਰਦੇ ਲਵਾਇਆ,
ਭਾਈ ਮਰਦਾਨਾ ਵੇਖ ਕੇ ਕਹਿੰਦਾ ਮਹਾਰਾਜ ਭੁੱਖ ਲੱਗੀ ਹੋਈ ਹੈ,
ਨਾਨਕ ਸੰਗ ਬੈਨ ਲਾਇਆ,
ਸਾਹਿਬ ਗੁਰੂ ਨਾਨਕ ਦੇ ਮਹਾਰਾਜ ਨੂੰ ਬਚਨ ਆਖਿਆ,
ਖੇਤ ਚੰਨ ਕੋ ਬਹੁ ਫਲ ਲੱਗੇ,
ਕਹਿੰਦੇ ਮਹਾਰਾਜ ਇਸ ਖੇਤ ਦੇ ਵਿੱਚ ਤੇ ਜਿਹੜੇ ਛੋਲੇ ਇਹਨਾਂ ਦੇ ਬਹੁਤ ਸਾਰਾ ਫਲ ਲੱਗਾ,
ਜਿਤ ਚਾਹ ਬਨ ਮਮ ਮਨ ਅਨੁਰਾਗੇ,
ਇਹਨਾਂ ਦੀਆਂ ਮੋਲਾਂ ਚੱਬਣ ਵਾਸਤੇ ਮੇਰਾ ਮਨ ਬਹੁਤ ਪ੍ਰੇਮੀ ਹੋਇਆ,
ਆਸ਼ ਦਿਓ ਸੋ ਬੂਟ ਉਠਾਰੋ,
ਮੈਨੂੰ ਆਗਿਆ ਦਿਓ ਤੇ ਮੈਂ ਕੁਝ ਬੂਟੇ ਪੁੱਟ ਲਵਾਂ,
ਹੇਠਾਂ ਅਗਨ ਜਗਾਏ ਸਵਾਰੋ,
ਇੱਥੇ ਅਗਨੀ ਜਿਹੜੀ ਉਹਨੂੰ ਪ੍ਰਜਵਲਤ ਕਰਕੇ ਤੇ ਮੈਂ ਇਹਨਾਂ ਦੀਆਂ ਹੋਲਾਂ ਬਣਾ ਕੇ ਸਵਾਰ ਲਵਾਂ,
ਸੁਣ ਬਿਕਸੇ ਬੇਦੀ ਕੁਲ ਦੀਪਾ,
ਕੇ ਬੇਦੀਆਂ ਦੇ ਕੁਲ ਦੇ ਦੀਵਾ ਸਰੂਪ ਗੁਰੂ ਨਾਨਕ ਸਾਹਿਬ ਜੀ ਹੱਸ ਪਏ,
ਚੜ ਗਏ ਤੇ ਖੇਤ ਸਮੀਪਾ,
ਉਸ ਖੇਤ ਦੇ ਨੇੜੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠ ਗਏ,
ਇੱਕ ਬਾਲਕ ਥੋਰ ਖਵਾਰਾ,
ਉੱਤੇ ਸਾਧ ਜੀ ਇੱਕ ਬਾਲਕ ਖੇਤ ਦੀ ਰਾਖੀ ਕਰਦਾ ਸੀ,
ਗੁਰੂ ਕੋ ਤਿੰਨ ਦਰਸ਼ਨ ਹਾਰਾ,
ਉਹਨੇ ਵੇਖਿਆ ਵੀ ਇਹ ਤਿੰਨ ਸਾਧੂ ਬੈਠੇ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ,
ਇਦਾਂ ਨਿਰਮਲ ਭਿਓ ਵਸਾਲਾ,
ਇਸਦਾ ਹਿਰਦਾ ਜਿਹੜਾ ਸੀ ਬਹੁਤ ਢਲ ਗਿਆ, ਪਵਿੱਤਰ ਹੋ ਗਿਆ,
ਅਸ ਕਾਰਜ ਕੀਨੋ ਤੇ ਕਾਲਾ,
ਉਸ ਵੇਲੇ ਇਸ ਦੇ ਮਨ ਵਿੱਚ ਸ਼ਰਧਾ ਜਾਗੀ ਤੇ ਇਹ ਕੰਮ ਕੀਤਾ,
ਆਪਣੇ ਕਰਸੋ ਬੂਟੇ ਉਖਾਰੇ,
ਆਪਣੇ ਹੱਥ ਨਾਲ ਸਾਧ ਸੰਗਤ ਜੀ ਇਹ ਛੋਲਿਆਂ ਦੇ ਬੂਟੇ ਪੁੱਟ ਕੇ
ਪਾਵਕ ਬਾਰੀ ਖਰੇ ਸਵਾਰੇ,
ਅੱਗ ਬਾਲੀ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਸਵਾਰਿਆ ਤੇ ਹੋਲਾਂ ਬਣਾਈਆਂ,
ਗੁਰੂ ਅੱਗੇ ਧਰੇ ਸੋ ਜਾਈ,
ਸਾਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੱਗੇ ਲਿਆ ਕੇ ਰੱਖ ਦਿੱਤੀਆਂ,
ਬੈਠੋ ਨਿਕਟੇ ਆਪ ਹਿੱਤ ਲਾਈ,
ਬੜਾ ਪ੍ਰੇਮ ਲਾ ਕੇ ਸਤਿਗੁਰੂ ਮਹਾਰਾਜ ਜੀ ਦੇ ਪਾਸ ਇਹ ਬਾਲਕ ਬੈਠ ਗਿਆ,
ਗੁਰੂ ਕਹੇ ਲਿਓ ਮਰਦਾਨੇ,
ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਿਆ ਇਹ ਲੈ ਲਾ,
ਕਹਿ ਜੇ ਹਿਰਦੇ ਕਰੋ ਸਿਖਾਨੇ,
ਜੇ ਤੂੰ ਚਾਹੁੰਦਾ ਸੀ ਆਪਣੇ ਹਿਰਦੇ ਵਿੱਚ ਹੁਣ ਛਕ ਲੈ,
ਆਇਸਮਾਨੀ ਕੀਨ ਚਬੀੜਾ,
ਭਾਈ ਮਰਦਾਨੇ ਨੇ ਆਗਿਆ ਮੰਨ ਕੇ ਤੇ ਚਬਣਾ ਕੀਤੇ,
ਸਰਬ ਨਵੇਰ ਸਵਾਦ ਬੋਲੀਨਾ,
ਬੜਾ ਸਵਾਦ ਲਿਆ ਤੇ ਸਾਰੇ ਨਵੇੜ ਦਿੱਤੇ ਖਾ ਕੇ,
ਹੁਣ ਬਾਲਕ ਕੇ ਅਸ ਉਰ ਆਈ,
ਜਿਹੜਾ ਬਾਲਕ ਸੀ ਇਹਦੇ ਮਨ ਦੇ ਚ ਫਿਰ ਹੋਰ ਸਾਧ ਸੰਗ ਜੀ ਵਿਚਾਰ ਆਏ,
ਕੁਛ ਭੋਜਨ ਆਨੋ ਕਰ ਜਾਈ,
ਕਹਿੰਦਾ ਇਹ ਸਾਧੂ ਭੁੱਖੇ ਨੇ ਇਹਨਾਂ ਵਾਸਤੇ ਕੁਝ ਭੋਜਨ ਤੇ ਕੁਝ ਵਸਤਰ ਲੈ ਕੇ ਆਉਣਾ ਘਰੋਂ,
ਦੇਵੋ ਸੰਤਨ ਅਹੇ ਸੁਧਾ ਤਰ,
ਇਹਨਾਂ ਸੰਤਾਂ ਨੂੰ ਲਿਆ ਕੇ ਦੇਵਾਂ ਤੇ ਭੁੱਖੇ ਹਨ,
ਕਰ ਵਿਚਾਰ ਤਬ ਚੱਲਣ ਲੱਗਾ ਘਰ,
ਇਹ ਆਪਣੇ मन विच विचार करके अपने घर नूं चलण लगा।
पूजन कीन प्रभु ने तभी
गुरु नानक देव महाराज ने इस बालक नूं पुछया,
हां चलो बालक तू अभी।
कहंदे हे बालक तू इस वेले किथे जा रहा?
हाथ बंद कै मैं घर जावां।
दोवें हाथ जोड़ के कहंदा महाराज मैं अपने घर नूं जांदा।
हे तुम्हारे भोजन लियावां,
आप जी वास्ते सुंदर भोजन ते वस्त्र लियावांगा।
आप संत सुख देव कनेरा,
आप संत लोग हो ते घणा ही जीवां नूं सुख दिंदे हो।
पावो बदन भला होए मेरा,
जदों बनाया होया भोजन तुसी मुख विच पाओगे ते साडा भी भला हो, साडी कमाई सफली हो।
देखे उरको भाओ लखाना,
ये बालक दे हिरदे दा गुरु नानक साहब ने बड़ा प्रेम देखिया।
कृपा धार गुर बचन बखाना,
कृपा दृष्टि धार के गुरु नानक साहब ने बोल उचारण किते।
सत्र थेरा तेरा लेप नहाली,
पहला गुरु नानक साहब नु नरम घा जिहड़ा सी बिछा के ते उत्ते साध संग जी बिठाया सी, उन सत्र कहंदे आ। महाराज कहंदे जिहड़ा तू नरम घा बिछाया है ना, ये सत्र ते प्यार नाल तू साडे थले बिछाया। महाराज कहंदे बस यही सानू लेप ते निहाली है। लेप उत्ते लैण वाली रजाई नू कहंदे आ, निहाली थले बिछाउण वाली तुलाई नू कहंदे आ। यही तुलाई ते रजाई है साडे वास्ते। इस वास्ते जिहड़ा तू साडे नाल प्यार कीता है ते यही सानू सुंदर भोजन ने पक्के मिठे मिले।
नानक सिफती रजिया,
श्री गुरु नानक देव महाराज कहंदे हे बालक असीं तां वाहिगुरु दी सिफत नाल ही रजे होए आ।
आओ बहु सुल्तान,
कहंदे आ वही साडे पास बैठ, तैनू सुल्तान पातशाह बनाता चक्रवर्ती।
अक्के बख्शी तेन सुल्तानी,
गुरु नानक साहब ने इस बालक नूं सार संजी राज बख्श दिता, सुल्तान पातशाह देते।
आगे गमन कीन गुण खानी,
अगे गुणा दी खान गुरु नानक साहब ने चल पे, पर दस दिता भी हुण नहीं जाना, ते तड़के उठ के जाना है। और उत्थे मान केरे दा साध संग जी नवाब मर गया सी, और उदे वजीर जड़े सी उन्हां ने वेख्या भी दे औलाद कोई ने, धर्मी लोग सी कहिंदे असीं सांभिया, लोकां ने कहना लोभी ने लालची ने, ते हुण फैसला की होवे। कहंदे ये शहर के दरवाजे बंद कर दियो, तेने चौथे दरवाजे से पहरे ला दियो, जिहड़ा तड़कसार पहला बंदा बाहरों आ जाए तो उसनू कहंदे राज ते बिठा देना है। ये फैसला हो गया। इधर गुरु नानक साहब जी वरदे कि चल पे
जन्म सुल्तानी,
गुरु नानक साहब ने इस पातशाही बख्शे।
आगे गमन कीन गुण खानी,
अगे गुणा दी खान गुरु नानक साहब महाराज जी ने चाले पाए।
बालक रहो खेत टिक बैसा,
बच्चा श्री गुरु नानक साहब के वचना नु पा के खेत दे कोल बैठा रहा।
आए वरतंत होत पायसा,
उधर साहब संगत दे ਇਹ ਪ੍ਰਸੰਗ ਹੋ ਗਿਆ।
ਨਗਰ ਨਿਬਤ ਕੇ ਸੰਤ ਨਾਹੀ,
ਜਿਹੜਾ ਇੱਥੇ ਦਾ ਰਾਜਾ ਸੀ ਨਾ ਤੇ ਉਸਦੇ ਘਰ ਦੇ ਕੋਈ ਸੰਤਾਨ ਨਹੀਂ ਸੀ।
ਸੁਮ ਸੁਮ ਮਰ ਗਏ ਉਹ ਤਿਸੀ ਦਿਨ ਮਾਹੀ,
ਕਹਿੰਦੇ ਉਹਦੀ ਮੌਤ ਉਸੇ ਦਿਨ ਵਿੱਚ ਹੋ ਗਈ ਸੀ।
ਦਿਨਰਪ ਸਰਬ ਦੇਸ਼ ਉਕਲਾਇਓ,
ਤੇ ਬਿਨਾਂ ਆਪਣੇ ਰਾਜੇ ਤੋਂ ਸਾਰਾ ਦੇਸ਼ ਜਿਹੜਾ ਸੀ ਵਿਛੋੜੇ ਵਿੱਚ ਬੜਾ ਦੁਖੀ ਹੋਇਆ।
ਹੋਏ ਏਕਤਾ ਮਤਾ ਪਕਾਇਓ,
ਸਾਰਿਆਂ ਨੇ ਇੱਕ ਜਗ੍ਹਾ ਦੇ ਵਿੱਚ ਬੈਠ ਕੇ ਸਲਾਹ ਕੀਤੀ।
ਮੰਤਰੀ ਸੰਸੂ ਗਿਰਾ ਵਿਚਾਰੀ,
ਜਿਹੜੇ ਵਜ਼ੀਰ ਸਨ ਇਹਨਾਂ ਨੇ ਸਾਰਿਆਂ ਨੂੰ ਇਹ ਗੱਲ ਆਖੀ,
ਨਰਕੇ ਅਧਿਕਾਰੀ,
ਜੇ ਕਰਕੇ ਅਸੀਂ ਇਹਦਾ ਰਾਜ ਸਾਂਭਦੇ ਅਸੀਂ ਨਰਕਾਂ ਦੇ ਅਧਿਕਾਰੀ ਹੋਵਾਂਗੇ।
ਸੁਤਨਾ ਸਹੋਦਰ ਕੋ,
ਨਾ ਰਾਜੇ ਦੇ ਘਰ ਵਿੱਚ ਕੋਈ ਬੱਚਾ ਹੈ ਤੇ ਨਾ ਕੋਈ ਸਾਕਾ ਭਰਾ ਹੈ।
ਏਕੋ ਰਾਜ ਦੇ ਹਮ ਸੋ,
ਤੇ ਜਿਸ ਨੂੰ ਅਸੀਂ ਰਾਜ ਗੱਦੀ ਦੇ ਉੱਤੇ ਬਿਠਾ ਦਈਏ।
ਅਬ ਕਰਤਾਰ ਦੇ ਹੈ ਜਾਹੀ,
ਕਹਿੰਦੇ ਹੁਣ ਕਰਤਾਰ ਦੇ ਉੱਤੇ ਫੈਸਲਾ, ਤੇ ਜਿਹੜਾ ਬੰਦਾ ਉਹ ਦੇਵੇਗਾ।
ਸਰਬ ਠਾਰੋ ਮਿਲ ਕਰਤਾ ਹੀ,
ਸਾਰੇ ਉਸ ਨੂੰ ਰਾਜ ਗੱਦੀ ਦੇ ਉੱਤੇ ਮਿਲ ਕੇ ਬਿਠਾ ਦਿਓ।
ਤ੍ਰੈ ਦਰ ਨਗਰੀ ਬੰਦ ਕਰਵਾਈਏ,
ਕਹਿੰਦੇ ਤਿੰਨ ਦਰਵਾਜ਼ੇ ਜਿਹੜੇ ਵੱਡੇ ਨੇ ਤੇ ਨਗਰ ਤੇ ਬੰਦ ਕਰਵਾ ਦਿਓ।
ਖੂਨ ਏਕ ਦਰ ਸਭ ਮਿਲ ਜਾਈਏ,
ਤੇ ਸਾਰੇ ਇੱਕ ਦਰਵਾਜ਼ੇ ਦੇ ਉੱਤੇ ਪਹਿਰੇ ਲਾ ਦਿਓ ਤੇ ਉੱਥੇ ਇਕੱਠੇ ਹੋ ਜਾਓ।
ਹੋਰ ਭਾਈ ਜੋ ਮਿਲੇ ਅਗਾਰੀ,
ਜਿਹੜਾ ਅੰਮ੍ਰਿਤ ਵੇਲੇ ਸਵੇਰੇ ਸਾਰਿਆਂ ਤੋਂ ਪਹਿਲਾਂ ਅੱਗੇ ਮਿਲੇ।
ਏਕੋ ਦੇਵੇ ਤਖ਼ਤ ਬਿਠਾਰੀ,
ਕਹਿੰਦੇ ਉਸ ਨੂੰ ਆਪਾਂ ਰਾਜ ਗੱਦੀ ਦੇ ਉੱਤੇ ਬੈਠਾ ਦਿਆਂਗੇ।
ਮਾਨੀ ਸਭ ਨੇ ਕਹੇ ਜਿਸ ਭਾਤੀ,
ਜਿਸ ਤਰ੍ਹਾਂ ਇਹ ਵਜ਼ੀਰਾਂ ਨੇ ਗੱਲ ਆਖੀ ਤੇ ਸਾਰਿਆਂ ਨੇ ਮੰਨ ਲਏ।
ਰਹੋ ਖੇਤ ਪਰ ਬਾਲ ਕਰਾਤੀ,
ਉਹ ਬੱਚਾ ਸਾਧ ਸੰਗ ਜੀ ਗੁਰੂ ਨਾਨਕ ਸਾਹਿਬ ਦੇ ਵਚਨ ਮੰਨ ਕੇ ਤੇ ਖੇਤ ਦੇ ਉੱਤੇ ਰਹਿ ਪਿਆ।
ਪੂਰੀ ਘਰ ਆਵਣ ਲੱਗਾ,
ਜਦੋਂ ਅੰਮ੍ਰਿਤ ਵੇਲਾ ਹੋਇਆ ਤੇ खेत तो चल पिया अपने घर आ रहा
सबन मिल पयो वड भागा
बच्चा मड़भागी सी सेवा का फल मिल गया ते सारे पहला यही मिलया
को इनान करायो
दारा ने लजा के इसनू दसिया सारे ने मिल के इनान करवाया
राज सर्व के तख्त बिठायो
सारे ने उस राज गद्दी दे उत्ते बालक नू बिठाता
गुरपो बचन पाए सो बालकी
ए गुरु नानक साहब दे बचना नू पा के जेड़ा बालक बच्चा से
बादशाह होयो तत्काल की
बड़ी शक्ति दे नाल पातशाह बन गया
इस प्रकार पाता है प्रसंगा
इस तरह सार संग जी का सारा प्रसंग जेड़ा सी होया
सब गुर कहो कथा सह उमंगा
हुण अगे गुरु नानक साहब की कथा जेड़ी सह प्रसाद मैं होर आखांगा।